ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ। ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਹੋ ਭਰਪੂਰ ਸਗਲ ਘਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ ਵਿਆਪਤ ਦੇਖੀਐ ਜਗਤ ਜਨ ਕੌਣ ਤੇਰੀ ਗਤ। ਸਰਬ ਕੀ ਰੱਖਿਆ ਕਰੈ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਅਵਿਨਾਸੀ ਅਵਗਤ ਆਪੇ ਆਪ ਉਤਪਤ ਆਪੇ ਆਪ ਉਤਪਤ। ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ। ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ। ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ। ਹਾਂ ਕੇ ਬਲ 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 ਸਦ ਬਲਿਹਾਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਧੰਨ ਧੰਨ ਪੰਥ ਦੇ ਵਾਲੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਦਸਾਂ ਪਾਤਸ਼ਾਹੀਆਂ ਦੀ ਜੋ ਜਾਗ ਦੀ ਜੋਤ ਹਾਜ਼ਰਾ ਹਜ਼ੂਰ ਚਵਰ ਔਰ ਤਖਤ ਦੇ ਮਾਲਕ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਗੋਦ ਵਿੱਚ ਬੈਠੀ ਗੁਰੂ ਪਿਆਰ ਵਿੱਚ ਭਿੱਜੀ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਪਿਆਰ ਨਾਲ ਆਪ ਜੀ ਨੇ ਗੁਰੂ ਦਾ ਇਤਿਹਾਸ ਪੰਥ ਦੇ ਪ੍ਰਸਿੱਧ ਕਵੀ ਸ਼੍ਰੀ ਜਥੇ ਤੋਂ ਸਰਵਣ ਕੀਤਾ ਹੈ ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਪਾਸੋਂ। ਜਫਰਨਾਮਾ ਸਾਹਿਬ ਦੇ ਵਿੱਚ ਜੋ ਪਾਤਸ਼ਾਹ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਖਿੱਚੇ ਹਨ ਉਸ ਦੀਆਂ ਕਮਜ਼ੋਰੀਆਂ ਉਹਦੀਆਂ ਕਰਤੂਤਾਂ ਜ਼ਾਹਰ ਕੀਤੀਆਂ ਹਨ ਉਹ ਆਪ ਜੀ ਸਰਵਣ ਕਰ ਰਹੇ ਸੀ। ਪਿਛਲੇ ਦਿਨਾਂ ਵਿੱਚ ਜਫਰਨਾਮਾ ਸਾਹਿਬ ਜੀ ਦੇ ਪਾਠ ਔਰ ਵਿਆਖਿਆ ਵੀ ਆਪ ਜੀ ਸਰਵਣ ਕਰ ਚੁੱਕੇ ਹੋ। ਹੁਣ ਕੁਝ ਸਮੇਂ ਵਾਸਤੇ ਹੁਕਮ ਹੋਇਆ ਗੁਰੂ ਸਾਹਿਬ ਦਾ ਕੋਈ ਜਸ ਗੁਰੂ ਸਾਹਿਬ ਦੀ ਕੋਈ ਬਾਤ ਸਾਂਝੀ ਕਰੀਏ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਪਣਾ ਟਾਈਮ ਸਫਲਾ ਕਰੀਏ ਕਿਉਂਕਿ ਸਾਧ ਸੰਗਤ ਜੀ ਅਸੀਂ ਗੁਰੂ ਦੀ ਕਥਾ ਕਰਕੇ ਗੁਰੂ ਦੀ ਕਥਾ ਦਾ ਅੰਤ ਨਹੀਂ ਪਾ ਸਕਦੇ। ਜੇ ਅਸੀਂ ਕਹੀਏ ਬਈ ਸਾਡੇ ਕੋਲ ਇਤਨੀ ਸਮਰੱਥਾ ਹੋਵੇ ਇਤਨੀ ਬੁੱਧੀ ਹੋਵੇ ਇਤਨੀ ਅਕਲ ਹੋਵੇ ਇਤਨੀ ਹੁਸ਼ਿਆਰੀ ਹੋਵੇ ਵੀ ਅਸੀਂ ਮਹਾਰਾਜ ਦਾ ਸਾਰਾ ਇਤਿਹਾਸ ਸੁਣਾ ਦਿਆਂਗੇ ਜਾਂ ਮਹਾਰਾਜ ਦੀ ਸਾਰੀ ਕਥਾ ਸੁਣਾ ਦਿਆਂਗੇ ਇਹ ਇੱਕ ਬੜੇ ਵੱਡੇ ਭੁਲੇਖੇ ਵਾਲੀ ਗੱਲ ਹੈ। ਅਸੀਂ ਮਹਾਰਾਜ ਦੀ ਕਥਾ ਦਾ ਅੰਤ ਕਦੀ ਵੀ ਨਹੀਂ ਪਾ ਸਕਦੇ। ਅਕਥ ਕਥਾ ਕਥੀ ਨਾ ਜਾਏ, ਪਰਮੇਸ਼ੁਰ ਦੀ ਅਕਥ ਕਥਾ ਹੈ, ਕੋਈ ਕਥਨ ਨਹੀਂ ਕਰ ਸਕਦਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵੱਡੀ ਕਥਾ ਲਿਖੀ ਗੁਰੂਆਂ ਦੀ, ਪਰ ਇੰਨਾ ਕੁਝ ਲਿਖ ਕੇ ਇੱਕ ਗੱਲ ਕਹੀ, ਉਹ ਕਹਿੰਦੇ ਜਿਵੇਂ ਮਿਸ਼ਰੀ ਦੇ ਪਹਾੜ 'ਤੇ ਕੀੜੀ ਚੜ੍ਹਦੀ ਹੈ, ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਆਪਣਾ ਪੇਟ ਭਰਨ ਲਈ ਮਿੱਠਾ ਜ਼ਰੂਰ ਖਾ ਸਕਦੀ ਹੈ। ਅਸੀਂ ਪ੍ਰਭੂ ਦੇ ਅਵਤਾਰਾਂ ਦੀ, ਪਰਮੇਸ਼ੁਰ ਦੀਆਂ ਲੀਲਾਵਾਂ ਦੀ ਕਥਾ ਦਾ ਅੰਤ ਨਹੀਂ ਪਾ ਸਕਦੇ, ਆਪਣਾ ਕਲਿਆਣ ਜ਼ਰੂਰ ਕਰ ਸਕਦੇ ਹਾਂ। ਸੋ ਆਪਾਂ ਆਪਣੇ ਟਾਈਮ ਨੂੰ ਸਫਲਾ ਕਰਨ ਲਈ ਆਏ ਹਾਂ। ਸਾਡਾ ਜੀਵਨ, ਸਾਡਾ ਸਮਾਂ ਕਿਸੇ ਲੇਖੇ 'ਚ ਲੱਗੇ, ਅਸੀਂ ਕਿਸੇ ਪਾਸੇ ਲੱਗੀਏ ਤਰੀਏ, ਕਿਉਂਕਿ ਮੇਨ ਮਕਸਦ ਹੈ ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਹਾਜ਼ਰੀ ਲਵਾਓ ਸਾਰੇ, ਪਿਆਰ ਵਿੱਚ ਆਓ, ਫਤਿਹ ਦਾ ਜਵਾਬ ਫਤਿਹ 'ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਵਿੱਚ ਜਿਤਨਾ ਵੀ ਪੁਰਾਣੀ ਮਾਤਰ ਹੈ, ਸਾਰੇ ਸੁੱਖ ਚਾਹੁੰਦੇ ਹਨ, ਦੁੱਖ ਦੀ ਨਿਰਵਿਰਤੀ ਚਾਹੁੰਦੇ ਹਨ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਕਿਸੇ ਨੂੰ ਵੀ ਪੁੱਛੋ, ਭਾਈ ਤੂੰ ਸੁਖੀ ਹੋਣਾ ਚਾਹੁੰਦਾ? ਕਹਿੰਦਾ ਹਾਂ, ਸੁਖੀ ਹੋਣਾ ਚਾਹੁੰਦਾ। ਕਿਸੇ ਨੂੰ ਪੁੱਛੋ ਵੀ ਤੂੰ ਦੁਖੀ ਹੋਣਾ ਚਾਹੁੰਦਾ? ਕਹਿੰਦੇ ਨਹੀਂ। ਦੁੱਖ ਦੀ ਮੰਗ ਕਿਸੇ ਦੀ ਨਹੀਂ ਹੈ, ਅਤੇ ਸੁੱਖ ਦੀ ਮੰਗ ਸਾਰਿਆਂ ਦੀ ਹੈ। ਦੁੱਖ ਦੀ ਨਿਰਵਿਰਤੀ ਚਾਹੁੰਦੇ ਹਾਂ, ਦੁੱਖ ਦੀ ਨਿਰਵਿਰਤੀ ਵਾਸਤੇ ਪੈਸਾ ਵੀ ਕਮਾਈ ਦਾ ਹੈ, ਦਵਾਈਆਂ, ਇਲਾਜ, ਔਸ਼ਧੀਆਂ ਵਰਤੀ ਦੀਆਂ ਨੇ। ਜੈਸਾ ਜੈਸਾ ਦੁੱਖ ਹੋਵੇ ਉਹਦਾ ਵੈਸਾ ਵੈਸਾ ਇਲਾਜ ਕਰੀਦਾ ਹੈ। ਸਰਦੀ ਦਾ ਦੁੱਖ ਹੋਵੇ ਤਾਂ ਗਰਮ ਕੱਪੜੇ ਪਾਈਦੇ ਹਨ, ਗਰਮੀ ਦਾ ਦੁੱਖ ਹੋਵੇ ਤਾਂ ਠੰਡੇ ਕੂਲਰ, ਪੱਖੇ, ਏਸੀ ਲਾਈਦੇ ਹਨ। ਸੋ ਜੈਸਾ ਜੈਸਾ ਸਾਧ ਸੰਗਤ ਜੀ ਸਾਧਨ ਹੈ, ਵੈਸਾ ਵੈਸਾ ਕਰਕੇ ਦੁੱਖ ਦੀ ਨਿਰਵਿਰਤੀ ਕਰੀਦੀ ਹੈ। ਪਰ ਜੇ ਦੁੱਖ ਦਾ ਕਾਰਨ ਲੱਭੀਏ, ਦੁੱਖ ਦਾ ਮੂਲ ਕਾਰਨ ਅਗਿਆਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਿਆਨ ਦਾ ਮਤਲਬ ਹੈ ਜਿਹੜਾ ਆਪਣੇ ਆਪ ਨੂੰ ਵੀ ਨਹੀਂ ਜਾਣਦਾ ਔਰ ਦੂਸਰੇ ਨੂੰ ਵੀ ਨਹੀਂ ਜਾਣਦਾ, ਉਹਨੂੰ ਕਹਿੰਦੇ ਆ ਜੜ ਪਦਾਰਥ ਹੈ, ਅਗਿਆਨੀ ਹੈ। ਤੱਤ ਵਸਤੂ ਦਾ ਪਤਾ ਨਹੀਂ, ਅਸਲੀ ਚੀਜ਼ ਕੀ ਹੈ, ਚੀਜ਼ ਹੋਰ ਹੈ, ਸਮਝੀ ਕੁਝ ਹੋਰ ਹੈ। ਆਖੋ ਸ੍ਰੀ ਵਾਹਿਗੁਰੂ। ਬਿਮਾਰੀ ਹੋਰ ਹੈ, ਦਵਾਈ ਹੋਰ ਖਾਈ ਹੈ, ਇਲਾਜ ਨਹੀਂ ਹੋ ਸਕਦਾ। ਸਾਰਿਆਂ ਦੁੱਖਾਂ ਦਾ ਮੂਲ ਕਾਰਨ ਗੁਰਬਾਣੀ ਕਹਿੰਦੀ ਅਗਿਆਨ ਹੈ। ਆਪਣੇ ਆਪ ਦਾ ਵੀ ਪਤਾ ਨਹੀਂ, ਪਰਮੇਸ਼ੁਰ ਦਾ ਵੀ ਪਤਾ ਨਹੀਂ, ਜਿਹਦੇ ਕਰਕੇ ਸਾਰੇ ਦੁਖੀ ਹੋ ਰਹੇ ਨੇ। ਅਤੇ ਜਿਸ ਵੇਲੇ ਵਸਤੂ ਦਾ ਉਲਟਾ ਗਿਆਨ ਹੋਵੇ ਉਦੋਂ ਦੁੱਖ ਹੁੰਦਾ ਹੈ। ਮਹਾਰਾਜ ਦੀ ਬਾਣੀ 'ਚ ਭਗਤ ਰਵਿਦਾਸ ਜੀ ਦੀ ਪੰਗਤੀ ਤੁਸੀਂ ਕਈ ਵਾਰੀ ਸੁਣੀ ਹੋਣੀ ਹੈ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਸੋਠ ਰਾਗ ਵਿੱਚ ਬਚਨ ਨੇ ਰਾਜ ਭੁਯੰਗ, ਰਾਜ ਕਈ ਸਮਝ ਲੈਂਦੇ ਆ ਵੀ ਸ਼ਾਇਦ ਕਿਸੇ ਰਾਜੇ ਦੀ ਗੱਲ ਕੀਤੀ ਹੈ, ਨਹੀਂ ਸਾਧ ਸੰਗਤ ਜੀ, ਰਾਜ ਦਾ ਅਰਥ ਹੈ ਰੱਜੂ। ਰੱਜੂ ਦਾ ਮਤਲਬ ਹੈ ਲੱਜ, ਪੰਜਾਬੀ 'ਚ ਕਹਿ ਦਿੰਦੇ ਨੇ ਲੱਜ, ਆਮ ਬੋਲੀ 'ਚ ਆਪਾਂ ਕਹਿੰਦੇ ਹਾਂ ਰੱਸੀ। ਭੁਯੰਗ ਕਹਿੰਦੇ ਨੇ ਸੱਪ ਨੂੰ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਇਹ ਗੱਲ ਦੁਨੀਆ ਦੀ ਬੜੀ ਯੁੱਗਾਂ ਤੋਂ ਚੱਲੀ ਆਉਂਦੀ ਹੈ, ਵੇਦਾਂ ਸ਼ਾਸਤਰਾਂ 'ਚ ਵਾਰ ਵਾਰ ਇਹਦਾ ਪ੍ਰਮਾਣ ਆਉਂਦਾ। ਰੱਸੀ ਪਈ ਹੈ ਅਤੇ ਰੱਸੀ ਜਿਹੜੀ ਹੈ ਪਈ ਹੈ ਥੋੜ੍ਹਾ ਹਨੇਰਾ ਅਤੇ ਥੋੜ੍ਹਾ ਚਾਨਣਾ, ਇਹ ਵੀ ਨੋਟ ਕਰਨ ਵਾਲੀ ਗੱਲ ਹੈ। ਪੂਰੇ ਹਨੇਰੇ 'ਚ ਰੱਸੀ ਪਈ, ਰੱਸੀ ਵੀ ਨਹੀਂ ਦਿਸਦੀ, ਪੂਰਾ ਗੂੜਾ ਹਨੇਰਾ, ਫਿਰ ਤਾਂ ਰੱਸੀ ਵੀ ਨਹੀਂ ਦਿਸਣੀ। ਜੇ ਪੂਰਾ ਚਾਨਣਾ ਹੋ ਗਿਆ ਫਿਰ ਅਸੀਂ ਸਾਫ਼ ਕਲੀਅਰ ਦਿਸ ਜਾਣੀ ਹੈ, ਫਿਰ ਭੁਲੇਖਾ ਨਹੀਂ ਪੈਣਾ। ਭੁਲੇਖਾ ਕਿੱਥੇ ਪੈਂਦਾ ਹੈ? ਥੋੜ੍ਹਾ ਹਨੇਰਾ ਥੋੜ੍ਹਾ ਚਾਨਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਮੇਸ਼ਾ ਜਿਹੜਾ ਵਿਚਕਾਰਲਾ ਗਿਆਨ ਹੈ, ਵਿਚਕਾਰਲੀ ਨੌਲੇਜ ਹੈ, ਉਹ ਕਸ਼ਟ ਦਿੰਦੀ ਹੈ, ਦੁੱਖ ਦਿੰਦੀ ਹੈ, ਪਰੇਸ਼ਾਨੀ ਖੜ੍ਹੀ ਕਰਦੀ ਹੈ। ਇਹ ਤੁਸੀਂ ਮਹਿਸੂਸ ਕੀਤਾ ਹੋਵੇਗਾ, ਕਰ ਸਕਦੇ ਹੋ, ਇਸ ਗੱਲ ਨੂੰ ਵਿਚਾਰ ਸਕਦੇ ਹੋ। ਥੋੜ੍ਹਾ ਚਾਨਣਾ ਹੋਵੇ, ਥੋੜ੍ਹਾ ਹਨੇਰਾ ਹੋਵੇ, ਘੁਸਮੁਸਲਾ ਕਹਿੰਦੇ ਉਹਨੂੰ ਪੰਜਾਬੀ ਵਿੱਚ। ਸਵੇਰ ਦਾ ਕੋਈ 5 ਵਜੇ ਦਾ ਟਾਈਮ ਹੋਵੇ, ਨਾ ਤਾਂ ਸੂਰਜ ਚੜ੍ਹਿਆ ਹੋਵੇ ਅਤੇ ਨਾ ਪੂਰੀ ਰਾਤ ਹੋਵੇ, ਅਤੇ ਦਰਵਾਜ਼ੇ 'ਚ ਰੱਸੀ ਪਈ ਹੋਵੇ, ਅਸੀਂ ਬੂਹਾ ਨਹੀਂ ਖੋਲ੍ਹਾਂਗੇ, ਆਵਾਜ਼ਾਂ ਮਾਰਾਂਗੇ, ਸੱਪ 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 ਆ ਗਿਆ। ਅਸਲ ਗੱਲ ਕੀ ਹੈ ਵੀ ਚਾਨਣਾ ਵੀ ਹੈ ਅਤੇ ਹਨੇਰਾ ਵੀ ਹੈ ਅਤੇ ਘੁਸਮੁਸਲਾ ਉਹਦੇ ਨਾਲ ਬਣਿਆ ਹੋਇਆ, ਦੋਵਾਂ ਚੀਜ਼ਾਂ ਦਾ ਮੇਲ ਹੀ ਘੁਸਮੁਸਲਾ ਬਣਾਉਂਦਾ, ਚਾਨਣੇ ਦਾ ਅਤੇ ਹਨੇਰੇ ਦਾ। ਜਿੱਥੇ ਮੇਲ ਹੁੰਦਾ ਉੱਥੇ ਘੁਸਮੁਸਲਾ ਹੁੰਦਾ, ਉੱਥੇ ਡਾਊਟ ਹੁੰਦਾ। ਚਾਨਣਾ ਕਿਹੜਾ? ਚਾਨਣਾ ਜਿਹੜੀ ਅੰਦਰ ਜੋਤ ਹੈ ਨਾ, ਅਕਾਲ ਪੁਰਖ ਦੀ ਆਤਮਾ, ਉਹਦਾ ਚਾਨਣਾ ਹੈ, ਆਖੋ ਵਾਹਿਗੁਰੂ। ਸੂਰਜ ਦਿਨ ਅਤੇ ਰਾਤ ਮਿਲ ਰਹੇ ਨੇ, ਇੱਕ ਪਾਸੇ ਅੱਧਾ ਹਨੇਰਾ ਹੈ, ਅੱਧਾ ਚਾਨਣਾ ਹੈ। ਜਿਹੜਾ ਅੰਦਰ ਜੋਤ ਹੈ, ਉਹ ਜਿਹੜੀ ਜੋਤ ਹੈ ਉਹ ਅਕਾਲ ਪੁਰਖ ਦੀ, ਉਹ ਚਾਨਣਾ ਹੈ। ਅਤੇ ਜਿਹੜਾ ਖਾਲਸਾ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦੁਵੈਸ਼ ਨਿੰਦਾ ਚੁਗਲੀ ਰਜੋ ਗੁਣ ਤਮੋ ਗੁਣ ਸਤੋ ਗੁਣ ਮਾਇਆ ਦਾ ਪਸਾਰਾ ਹੈ, ਉਹਦਾ ਹਨੇਰਾ ਹੈ। ਉਸ ਹਨੇਰੇ ਕਰਕੇ ਹੁਣ ਰੱਸੀ ਦਿਖਦੀ ਹੈ, ਰੱਸੀ ਤਾਂ ਦਿਸਦੀ ਹੈ ਪਰ ਦਿਸਦੀ ਕਾਹਦੇ ਕਰਕੇ ਹੈ? ਕਿ ਥੋੜ੍ਹਾ ਚਾਨਣਾ ਹੈ, ਪਰ ਸਾਫ਼ ਕਿਉਂ ਨਹੀਂ ਦਿਸਦੀ? ਥੋੜ੍ਹਾ ਹਨੇਰਾ ਹੈ, ਆਖੋ ਵਾਹਿਗੁਰੂ। ਰੱਸੀ ਦਿਸਦੀ ਹੈ, ਪ੍ਰਤੀਤ ਹੁੰਦੀ ਹੈ, ਸਹੀ ਨਹੀਂ ਦਿਸਦੀ, ਇਹਦਾ ਕਾਰਨ ਹਨੇਰਾ ਵੀ ਹੈ। ਰੱਬ ਸਾਡੇ ਅੰਦਰ ਹੈ ਪਰ ਰੱਬ ਨਹੀਂ ਦਿਸਦਾ, ਮਾਇਆ ਦਿਸਦੀ ਹੈ, ਸੰਸਾਰ ਦਿਸਦਾ ਹੈ। ਜਦੋਂ ਕਿ ਪਾਤਸ਼ਾਹ ਰੋਜ਼ ਕਹਿੰਦੇ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਤਾਂ ਆਵੇਗਾ ਜੇ ਬਲਬ ਵੱਡਾ ਬਲੇਗਾ, ਦੀਵਾ ਵੱਡਾ ਬਲੇਗਾ, ਸੂਰਜ ਚੜ੍ਹੇਗਾ। ਜੇ ਇੱਦਾਂ ਘੁਸਮੁਸਲਾ ਰਿਹਾ ਤਾਂ ਹਜ਼ਾਰ ਜਨਮ ਲੱਗੇ ਰਹੋਗੇ, ਚੀਜ਼ ਨਹੀਂ ਲੱਭਣੀ। ਮਹਾਰਾਜ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 60 ਰਾਗ 'ਚ ਭਗਤ ਰਵਿਦਾਸ ਜੀ ਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਭਗਤ ਜੀ ਕਹਿੰਦੇ ਜਿੰਨਾ ਚਿਰ ਮੈਂ ਓਨਾ ਚਿਰ ਤੂੰ ਨਹੀਂ। ਅੱਜ ਪ੍ਰੋਬਲਮ ਕੀ ਹੈ? ਰੱਬ ਕਿੱਥੇ ਖੜ੍ਹਾ ਹੈ, ਕਿੰਨੀ ਦੂਰੀ 'ਤੇ ਹੈ, ਕਿਹੜੇ ਅਸਮਾਨ 'ਤੇ ਹੈ? ਕਿਤੇ ਦੂਰ ਨਹੀਂ, ਕਿਤੇ ਅਸਮਾਨ 'ਤੇ ਨਹੀਂ, ਰੱਬ ਤਾਂ ਅੰਦਰ ਬੈਠਾ। ਦਿੱਕਤ ਹੈ ਮੇਰੀ ਹੰਗਤਾ, ਮੇਰਾ ਹੰਕਾਰ, ਮੇਰੀ ਈਗੋ, ਮੈਂ ਨੂੰ ਮਿਟਾਉਂਦੇ ਹਨ ਗੁਰੂ ਸਾਹਿਬ ਜੀ ਦੇ ਸ਼ਬਦ। ਮਹਾਰਾਜ ਕਹਿੰਦੇ ਜਬ ਹਮ ਹੋ ਤੇ, ਜਿੰਨਾ ਚਿਰ ਮੈਂ ਸੀ ਔਰ ਮੈਂ ਆਪਣੇ ਮੈਂ ਵਿੱਚ ਹੀ ਮਸਤ ਸੀ, ਤਬ ਤੂੰ ਨਾ ਆਹੀ, ਉਹਨਾਂ ਚਿਰ ਤੂੰ ਦੀ ਗੱਲ ਹੀ ਕੋਈ ਨਹੀਂ ਸੀ ਯਾਦ ਆਉਂਦੀ, ਤੂੰ ਕਿ ਨਿਕਲਦਾ ਹੀ ਨਹੀਂ ਸੀ ਮੂੰਹ ਤੋਂ। ਸਾਧ ਸੰਗਤ ਜੀ, ਸਾਡੀ ਅਤੇ ਗੁਰਮੁਖਾਂ ਦੀ ਬੋਲੀ 'ਚ ਵੀ ਫਰਕ ਹੈ। ਅਸੀਂ ਲੋਕ ਕੋਈ ਗੱਲ ਕਰਨੀ ਹੈ ਮੈਂ ਕਰ ਦਿਆਂਗਾ, ਮੈਂ ਦੇਖ ਲਵਾਂਗਾ, ਮੈਂ ਸੰਭਾਲ ਲਵਾਂਗਾ, ਮੈਂ ਆ ਜਾਵਾਂਗਾ, ਮੈਂ ਬੋਲਾਂਗਾ, ਮੈਂ ਸੁਣਾਂਗਾ, ਮੈਂ ਕਰਕੇ ਕਰਦੇ। ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ ਅਭਿਆਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਸੋਝ ਹੀ ਦਿੰਦੇ, ਉਹ ਕਹਿੰਦੇ ਜੇ ਵਾਹਿਗੁਰੂ ਦਾ ਹੁਕਮ ਹੋਇਆ ਤਾਂ ਹੋ ਜਾਏਗਾ। ਆਖੋ ਵਾਹਿਗੁਰੂ। ਇੱਕ ਬਹੁਤ ਕਰਨੀ ਵਾਲੇ ਮਹਾਂਪੁਰਸ਼ ਸਾਡੇ ਇਲਾਕੇ 'ਚ ਹੋਏ ਨੇ। ਗੁਰਦੁਆਰਾ ਲਖਨੌਰ ਸਾਹਿਬ ਹੈ, ਅੰਬਾਲੇ ਤੋਂ ਕੋਈ 10 ਕਿਲੋਮੀਟਰ ਦੀ ਦੂਰੀ 'ਤੇ। ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਾਤਸ਼ਾਹ ਜੀ ਦੇ ਨਾਨਕੇ ਬਾਬਾ ਮਿਹਰ ਚੰਦ ਜੀ ਆਦਿਕ ਉੱਥੇ ਰਹਿੰਦੇ ਸਨ। ਜਦੋਂ ਮਹਾਰਾਜ ਪਟਨੇ ਸਾਹਿਬ ਤੋਂ ਵਾਪਸ ਆਏ ਦਸਮ ਪਾਤਸ਼ਾਹ ਪੰਜਾਬ ਨੂੰ, ਤਾਂ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਲਗਭਗ 1 ਸਾਲ ਗੁਰਦੁਆਰਾ ਲਖਨੌਰ ਸਾਹਿਬ ਠਹਿਰੇ। ਉੱਥੇ ਮਹਾਰਾਜ ਨੇ ਆਲੇ ਦੁਆਲੇ ਇਲਾਕੇ 'ਚ ਬਹੁਤ ਚਰਨ ਪਾਏ ਨੇ। ਅੰਬਾਲੇ ਸ਼ਹਿਰ ਵੀ ਉੱਥੇ ਚਰਨ ਪਾਏ ਨੇ, ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਚਰਨ ਪਏ ਨੇ। ਮਾਤਾ ਗੁਜਰੀ ਜੀ ਦੇ ਪੇਕੇ ਘਰ ਕਰਕੇ ਉਹ ਜਗ੍ਹਾ ਨੂੰ ਜਾਣਿਆ ਜਾਂਦਾ ਹੈ। ਮਾਤਾ ਜੀ ਦੀਆਂ ਪਰਾਤਾਂ ਲੱਕੜ ਦੀਆਂ ਅੱਜ ਵੀ ਉੱਥੇ ਪਈਆਂ, ਜਿਨ੍ਹਾਂ 'ਚ ਮਾਤਾ ਜੀ ਬਹੁਤ ਸੰਗਤਾਂ ਵਾਸਤੇ ਪਰਾਤ ਭਰ ਕੇ, ਜੇ ਆਟਾ ਗੁੰਨੀਏ ਤਾਂ 1 ਕੁਇੰਟਲ ਉਹਦੇ 'ਚ ਇੱਕੋ ਵਾਰੀ ਆਟਾ ਗੁੱਝ ਜਾਵੇ। ਐਡੀਆਂ ਵੱਡੀਆਂ ਲੱਕੜ ਦੀਆਂ ਪਰਾਤਾਂ ਹਨ, ਉਹ ਵੱਡੀਆਂ ਵੱਡੀਆਂ ਪਰਾਤਾਂ ਹਨ, ਸ਼ਸਤਰ ਹਨ, ਅਤੇ ਮਾਤਾ ਜੀ ਦੇ ਪਲੰਘ ਹਨ। ਮਾਤਾ ਗੁਜਰੀ ਜੀ ਦੇ ਫੋਲਡਿੰਗ ਪਲੰਘ ਉਸ ਜ਼ਮਾਨੇ 'ਚ ਬਣੇ ਹੋਏ। ਉੱਥੇ ਇੱਕ ਮਹਾਂਪੁਰਸ਼ ਹੋਏ ਬਾਬਾ ਸਾਵਣ ਸਿੰਘ ਜੀ, ਜਿਨ੍ਹਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਬਹੁਤ ਸੰਗਤ ਕੀਤੀ। ਹੋਰ ਵੀ ਉਹ ਸਾਧੂਆਂ ਮਹਾਂਪੁਰਸ਼ਾਂ ਨਾਲ ਰਹੇ ਅਤੇ ਲਗਭਗ 110 ਸਾਲ 15 ਸਾਲ ਦੇ ਨੇੜੇ ਉਹਨਾਂ ਦੀ ਉਮਰ ਹੋਈ, ਬਹੁਤ ਵੱਡੀ ਉਮਰ 'ਤੇ। ਹੁਣੇ ਹੀ 5-7 ਸਾਲ ਪਹਿਲਾਂ ਚੋਲਾ ਤਿਆਗ ਗਏ। ਉਹ ਕੋਈ ਵੀ ਬਚਨ ਕਰਦੇ ਸੀ ਨਾ, ਉਹ ਕਹਿੰਦੇ ਜੇ ਵਾਹਿਗੁਰੂ ਦਾ ਹੁਕਮ ਹੋਇਆ, ਕੋਈ ਵੀ ਗੱਲ ਕਰਨੀ, ਪਰਮੇਸ਼ਰ ਦਾ ਹੁਕਮ ਹੋਏਗਾ ਹੋ ਜਾਏਗੀ। ਇੱਕ ਦਿਨ ਮੈਨੂੰ ਯਾਦ ਹੈ ਕਿ ਮੈਂ ਲਗਭਗ ਹਫ਼ਤੇ 'ਚ 10 ਦਿਨਾਂ 'ਚ ਗੇੜਾ ਜ਼ਰੂਰ ਮਾਰਦਾ ਸੀ ਉਹਨਾਂ ਸੰਤਾਂ ਕੋਲ। ਬਾਬਾ ਸਾਵਣ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਕਿਸੇ ਕੰਮ ਲਈ ਗਏ ਅਤੇ ਉਹਨਾਂ ਨੇ ਕੋਈ ਬਚਨ ਕਿਹਾ ਵੀ ਆਹ ਕੰਮ ਕਰਨਾ ਹੈ, ਅਤੇ ਮੈਂ ਕਿਹਾ ਜੀ ਬਸ ਕੋਈ ਨਹੀਂ, ਮੈਂ 5-7 ਦਿਨਾਂ 'ਚ 5-4 ਦਿਨਾਂ 'ਚ ਆ ਜਾਵਾਂਗਾ ਅਤੇ ਆ ਕੇ ਕੰਮ ਕਰ ਲਵਾਂਗੇ। ਉਹ ਚੁੱਪ ਕਰ ਗਏ। ਜਦੋਂ ਚਿਹਰੇ ਉਹਨਾਂ ਚੁੱਪ ਕੀਤੇ ਤਾਂ ਮੈਂ ਸਮਝਿਆ ਵੀ ਜੋ ਮੈਂ ਬੋਲਿਆ ਹਾਂ ਮਹਾਂਪੁਰਸ਼ਾਂ ਨੇ ਇਹਨੂੰ ਪਸੰਦ ਨਹੀਂ ਕੀਤਾ। ਮਹਿਸੂਸ ਹੋ ਗਿਆ ਮੈਨੂੰ ਵੀ ਮਹਾਂਪੁਰਸ਼ ਇਹ ਸੋਚ ਰਹੇ ਆ ਵੀ ਇਹ ਕਹਿੰਦਾ ਮੈਂ ਆ ਜਾਵਾਂਗਾ। ਉਸੇ ਵੇਲੇ ਹੀ ਅਹਿਸਾਸ ਤਾਂ ਹੋ ਗਿਆ, ਪਰ ਮੈਂ ਚੁੱਪ ਕਰਕੇ ਉੱਥੋਂ ਆ ਗਿਆ। ਐਸੀ ਖੇਡ ਵਰਤੀ, 3 ਮਹੀਨੇ 3.5 ਮਹੀਨੇ ਲੰਘ ਗਏ, ਜਾ ਹੀ ਨਹੀਂ ਹੋਇਆ। ਹਫ਼ਤੇ ਬਾਅਦ ਜਾਈਦਾ ਸੀ, 3.5 ਮਹੀਨੇ ਬਾਅਦ ਜਦੋਂ ਗਿਆ ਫਤਿਹ ਗਜਾਈ, 2 ਕੁ ਮਿੰਟ ਖੜ੍ਹੇ ਅਤੇ ਮਹਾਂਪੁਰਸ਼ਾਂ ਦਾ ਚੇਤਾ ਬੜਾ ਹੁੰਦਾ, ਹੱਸ ਕੇ ਥੋੜ੍ਹਾ ਜਿਹਾ ਮੁਸ਼ਕਰਾ ਕੇ। ਉਹ ਬੋਲਦੇ ਬਹੁਤ ਘੱਟ ਸਨ ਅੰਦਰ, ਉਹਨਾਂ ਦੇ ਹਰ ਵੇਲੇ ਵਾਹਿਗੁਰੂ ਸ਼ਬਦ ਦਾ ਜਾਪ ਚੱਲਦਾ ਸੀ, ਇਸ ਕਰਕੇ ਮਾੜੀ ਮਾੜੀ ਕਈ ਵਾਰੀ ਤਾਂ ਬਿਲਕੁਲ ਆਵਾਜ਼ ਆਉਣੀ ਬੰਦ ਹੋ ਜਾਂਦੀ ਸੀ ਅਤੇ ਥੋੜ੍ਹੀ ਥੋੜ੍ਹੀ ਗੱਲ ਸਮਝ ਆਉਂਦੀ ਸੀ। ਕਹਿੰਦੇ ਹੁਕਮ ਲੱਗ ਗਿਆ। ਮੈਂ ਕਿਹਾ ਜੀ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਮੈਂ ਗਲਤ ਬੋਲਿਆ, ਵੀ ਮੈਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ ਕਿ ਮੈਂ ਆ ਜਾਵਾਂਗਾ। ਮੈਂ ਤਾਂ ਬੜੇ ਮਾਣ ਨਾਲ ਕਿਹਾ ਵੀ ਮੈਂ 2 ਦਿਨ 'ਚ ਆ ਜਾਵਾਂਗਾ, ਗੱਲ ਹੀ ਕੋਈ ਨਹੀਂ ਬਾਬਾ ਜੀ ਬਸ। ਕਹਿੰਦੇ ਇੱਦਾਂ ਨਹੀਂ ਕਹੀਦਾ, ਕਹੀਦਾ ਜੇ ਹੁਕਮ ਹੋਇਆ ਤਾਂ ਕਰ ਲਵਾਂਗੇ, ਹੋ ਜਾਏਗਾ, ਹੁਕਮ ਹੋਇਆ ਤਾਂ। ਸੋ ਸਾਡੀ ਤਾਂ ਬੋਲੀ ਮੈਂ ਦੀ ਹੈ, ਹਰ ਗੱਲ ਮੈਂ ਕਰਾਂਗਾ, ਮੈਂ ਦੇਖ ਲਵਾਂਗਾ, ਮੈਂ ਇੱਦਾਂ ਕਰ ਦਿਆਂਗਾ, ਮੈਂ ਉੱਦਾਂ ਕਰ ਦਿਆਂਗਾ। ਹਰ ਵੇਲੇ ਹਉਮੈ 'ਚ ਰਹਿਣਾ, ਆਪਣੇ ਦਿਮਾਗ ਅਨੁਸਾਰ ਦੁਨੀਆ ਨੂੰ ਘੁਮਾਉਣਾ, ਆਪਣੇ ਦਿਮਾਗ ਅਨੁਸਾਰ ਦੁਨੀਆ ਨੂੰ ਬਣਾਉਣਾ, ਆਪਣੀ ਸੋਚ ਅਨੁਸਾਰ ਦੁਨੀਆ ਦੇ ਖਾਕੇ ਉਲੀਕੀ ਜਾਣੇ, ਇੱਦਾਂ ਹੋਏਗਾ, ਇੱਦਾਂ ਹੋਏਗਾ, ਇੱਦਾਂ ਹੋਏਗਾ, ਇੱਦਾਂ ਕਰਾਂਗੇ। ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਬੰਦੇ 'ਚ ਇਹ ਚੀਜ਼ ਹੈ ਉਨਾ ਚਿਰ ਵਾਹਿਗੁਰੂ ਨਹੀਂ ਆ ਸਕਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਹੁਣ ਤੂੰ ਹੈ। ਜਦੋਂ ਪਾਸਾ ਪਲਟ ਜਾਂਦਾ, ਵਿਚਾਰ ਬਦਲ ਜਾਂਦੇ ਨੇ, ਗੁਰੂ ਦੀ ਰੰਗਤ ਚੜ੍ਹ ਜਾਂਦੀ ਹੈ, ਗੁਰਮਤ ਆ ਜਾਂਦੀ ਹੈ, ਉਦੋਂ ਬੰਦੇ 'ਚੋਂ ਮੈਂ ਨਿਕਲ ਜਾਂਦੀ ਹੈ, ਤੂੰ ਆ ਜਾਂਦੀ ਹੈ। ਵਾਹਿਗੁਰੂ 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 ਵਾਹਿਗੁਰੂ। ਕਬੀਰ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਹ ਤਾਂ ਹੁਣ ਸਾਡੇ 'ਚ ਮੈਂ ਕਰਕੇ ਹੀ ਆਪਾ ਪਰਕਾ ਹੈ ਨਾ। ਜਿੰਨੀਆਂ ਕੌਮਾਂ ਦੀਆਂ ਲੜਾਈਆਂ ਨੇ, ਜਿੰਨੀਆਂ ਮੁਲਕਾਂ ਦੀਆਂ ਲੜਾਈਆਂ ਨੇ, ਜਿੰਨੀਆਂ ਧਾਰਮਿਕ ਲੜਾਈਆਂ ਬਣਾਈ ਬੈਠੇ ਹਾਂ, ਵੈਸੇ ਧਾਰਮਿਕ ਲੜਾਈ ਹੁੰਦੀ ਕੋਈ ਨਹੀਂ। ਧਰਮ ਦੀ ਕੋਈ ਕਦੀ ਕਿਸੇ ਦੀ ਲੜਾਈ ਨਹੀਂ ਹੋਈ ਧਰਮ ਨਾਲ, ਕਿਸੇ ਧਰਮ ਨਾਲ। ਆਖੋ ਵਾਹਿਗੁਰੂ, ਧਰਮ ਲੜਦਾ ਥੋੜ੍ਹਾ। ਧਰਮ ਤਾਂ ਪਿਆਰ ਸਿਖਾਉਂਦਾ, ਸ਼ਰਧਾ ਸਿਖਾਉਂਦਾ, ਗਿਆਨ ਦਿੰਦਾ। ਲੜਦੇ ਕੌਣ ਹਨ? ਜਿਹੜੇ ਬੰਦੇ ਧਰਮ ਦਾ ਚੋਲਾ ਪਾ ਲੈਂਦੇ ਹਨ, ਧਰਮ ਦੀ ਆੜ ਵਿੱਚ ਆਪਣਾ ਸਵਾਰਥ ਸਿੱਧ ਕਰਦੇ ਹਨ, ਉਹ ਲੜਾਈ। ਔਰੰਗਜ਼ੇਬ ਨੇ ਧਰਮ ਦਾ ਚੋਲਾ ਪਾ ਲਿਆ, ਲੋਕਾਂ ਨੂੰ ਸ਼ੋਅ ਕੀਤਾ, ਮੈਂ ਬੜਾ ਧਾਰਮਿਕ ਬੰਦਾ ਹਾਂ, ਬੜਾ ਦੀਨੀ ਹਾਂ, ਅਤੇ ਮੈਂ ਸਾਰੇ ਧਰਮ ਦੇ ਪ੍ਰਚਾਰ ਕਰਨੇ, ਸਾਰੇ ਮੁਸਲਮਾਨ ਬਣਾਉਣੇ ਹੈ। ਉਹਨੇ ਧਾਰਮਿਕ ਬਹਾਨਾ ਕਰਕੇ ਹਜ਼ਾਰਾਂ ਬੇਗੁਨਾਹ ਦਾ ਕਤਲ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਿੰਦ ਦੀ ਚਾਦਰ, ਉਹਨਾਂ ਨੂੰ ਵੀ ਸ਼ਹੀਦ ਕੀਤਾ। ਕਲਗੀਧਰ ਮਹਾਰਾਜ ਦੇ ਨਾਲ ਕਿੰਨਾ ਬੈਰ ਵਿਰੋਧ ਕੀਤਾ, ਕਿੰਨਾ ਕੁਝ ਕੀਤਾ। ਜਦੋਂ ਜ਼ਫਰਨਾਮਾ ਉਹਨੂੰ ਪੜ੍ਹਾਇਆ ਮਹਾਰਾਜ ਨੇ, ਤਾਂ ਫਿਰ ਉਹਨੂੰ ਪਤਾ ਲੱਗਾ ਵੀ ਮੈਂ ਅਜੇ ਕੁਝ ਵੀ ਨਹੀਂ ਹਾਂ, ਕੁਝ ਵੀ ਨਹੀਂ ਹਾਂ। ਸੋ ਬੰਦੇ ਦੀ ਈਗੋ ਹੀ ਆ ਜਿਹੜੀ ਉਹਨੂੰ ਸਮਾਜਿਕ ਸਮਝਦਾ ਕਿ ਮੈਂ ਧਾਰਮਿਕ ਹਾਂ, ਮੈਂ ਬੜਾ ਚੰਗਾ ਹਾਂ, ਉਹ ਧਰਮ ਦੇ ਉੱਤੇ ਲਾ ਲੈਂਦਾ। ਹੁੰਦਾ ਉਹ ਸੰਸਾਰੀ ਹੀ ਹੈ, ਹੁੰਦਾ ਉਹ ਸੰਸਾਰੀ ਹੈ, ਬਣ ਜਾਂਦਾ ਉਹ ਪਰਮਾਤਮਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਣ ਜਾਂਦਾ ਉਹ ਬ੍ਰਹਮ ਗਿਆਨੀ, ਬਣ ਜਾਂਦਾ ਉਹ ਧਾਰਮਿਕ ਬੰਦਾ। ਸਤਿਗੁਰੂ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਆਪਾ ਪਰਕਾ ਉੱਥੇ ਹੈ ਜਿੱਥੇ ਮੈਂ ਹੈ, ਜਿੱਥੇ ਤੂੰ ਹੈ ਉੱਥੇ ਆਪਾ ਪਰਕਾ ਹੈ ਹੀ ਨਹੀਂ। ਉੱਥੇ ਤਾਂ ਸਾਰੇ ਸੰਸਾਰ ਵਿੱਚ ਜਤ ਦੇਖਾਂ ਤਤ ਤੂੰ, ਅਕਾਲ ਪੁਰਖ ਦਿਸਦਾ, ਪਰਮੇਸ਼ਰ ਦਿਸਦਾ। ਅਬ ਤੂੰ ਹੀ ਮੈਂ ਨਾਹੀਂ, ਹੁਣ ਤੂੰ ਹੀ ਹੈ, ਮੈਂ ਖਤਮ ਹੋ ਚੁੱਕੀ ਹੈ। ਅਨਲ ਅਗਮ ਜੈਸੇ ਲਹਿਰ ਮਾਯੋਦਤ, ਜਲ ਕੇਵਲ ਜਲ ਮਾਹੀ। ਭਗਤ ਰਵਿਦਾਸ ਜੀ ਕਹਿੰਦੇ ਹੈ, ਅੱਗ ਦੇ ਚੰਗਿਆੜੇ ਅੱਗ ਵਿੱਚ ਮਿਲ ਗਏ, ਅੱਗ ਦੀਆਂ ਲਾਟਾਂ ਅੱਗ ਤੋਂ ਵੱਖਰੀਆਂ ਨੇ, ਅੱਗ ਦੀਆਂ ਲਾਟਾਂ ਅੱਗ ਤੋਂ ਵੱਖਰੀਆਂ ਨਹੀਂ, ਪਾਣੀ ਦੀਆਂ ਲਹਿਰਾਂ ਪਾਣੀ ਤੋਂ ਵੱਖਰੀਆਂ ਨਹੀਂ। ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਆਖੋ ਸ੍ਰੀ ਵਾਹਿਗੁਰੂ। ਪਾਣੀ ਅਤੇ ਪਾਣੀ ਦੀਆਂ ਲਹਿਰਾਂ, ਪਾਣੀ ਪਾਣੀ ਹੀ ਹੈ। ਜਦੋਂ ਪਾਣੀ ਟਿਕਿਆ ਉਦੋਂ ਵੀ ਪਾਣੀ ਹੈ, ਜਦੋਂ ਲਹਿਰਾਂ ਬਣ ਗਿਆ ਉਦੋਂ ਵੀ ਪਾਣੀ ਹੈ, ਜਦੋਂ ਸਮਾਪਤ ਹੋ ਗਿਆ ਫਿਰ ਵੀ ਪਾਣੀ ਹੈ। ਇਹ ਅਕਾਲ ਪੁਰਖ ਦੀ ਖੇਡ ਹੈ। ਜਦੋਂ ਇਹ ਗਿਆਨ ਆ ਜਾਂਦਾ, ਇਹ ਸਮਝ ਆ ਜਾਂਦੀ ਹੈ, ਮੈਂ ਮਿਟ ਜਾਂਦੀ ਹੈ। ਅਸ ਜਰ ਪਰ ਜਰ ਜਰ ਜਬ ਰਹਿ। ਭਗਤ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ, ਭਗਤ ਜੀ ਕਹਿੰਦੇ ਆ, ਰੱਬ ਦੀ ਇੱਕ ਜੋਤ ਜਗਦੀ ਹੈ ਬੰਦੇ ਦੇ ਅੰਦਰ, ਕਦੋਂ ਜਗਦੀ ਹੈ? ਅੱਜ ਕੱਲ੍ਹ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਜੀ, ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਨੇ ਹੈ। ਵਾਹਿਗੁਰੂ ਜੋਤ ਹੈ, ਉਹਦੀ ਜੋਤ ਵੇਖਣੀ ਹੈ। ਕੋਈ ਕਹਿੰਦਾ ਇੱਥੇ ਮੱਥੇ 'ਚ ਦੇਖਣੀ ਹੈ, ਕੋਈ ਕਹਿੰਦਾ ਇੱਥੇ ਦੇਖਣੀ ਹੈ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ ਜੋਤ ਦੇਖਣ ਦੇ ਮਗਰ ਲੋਕ ਲੱਗ ਜਾਂਦੇ। ਅਤੇ ਕਈ ਲੋਕ ਐਸੇ ਵੀ ਸਨ ਸਾਡੇ ਪੰਜਾਬ ਦੇ ਵਿੱਚ, ਜਿਹੜੇ ਇਸ ਗੱਲ ਦਾ ਫਾਇਦਾ ਉਠਾ ਕੇ ਕਹਿੰਦੇ, ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਜੋਤ ਦੇ ਦਰਸ਼ਨ ਕਰਾ ਵੀ ਦਿੰਦੇ। ਪਰ ਸਾਧ ਸੰਗਤ ਜੀ, ਜਿਹੜੀ ਜੋਤ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਕਹੀ ਹੈ, ਉਹ ਬੜੀ ਉੱਚੀ ਖੇਡ ਹੈ, ਉੱਥੇ ਅੱਪੜਨਾ ਬੜਾ ਔਖਾ ਹੈ। ਉਹਦੇ ਬਾਰੇ ਫਾਰਮੂਲਾ ਭਗਤ ਕਬੀਰ ਸਾਹਿਬ ਦਿੰਦੇ। ਕਬੀਰ ਜੀ ਨੂੰ ਪੁੱਛਿਆ, ਮਹਾਰਾਜ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਕਹਿੰਦੇ ਜਗਦੀ ਹੈ, ਕਿਵੇਂ ਜਗੇਗੀ? ਤਾਂ ਉਹ ਕਹਿੰਦੇ ਨੇ, ਆਸ ਜਾਰ ਪਾਰ ਜਾਰ, ਇਹ ਆਪਣਾ ਹੈ, ਇਹ ਆਪਣੀ ਪਾਰਟੀ ਦਾ ਬੰਦਾ ਹੈ, ਇਹ ਆਪਣੀ ਸੁਸਾਇਟੀ ਦਾ ਹੈ, ਇਹ ਆਪਣੀ ਚੀਜ਼ ਹੈ, ਇਹ ਆਪਣੀ ਜ਼ਮੀਨ ਹੈ, ਇਹ ਆਪਣਾ ਕਿਲ੍ਹਾ ਹੈ, ਇਹ ਆਪਣਾ ਸ਼ਹਿਰ ਹੈ, ਇਹ ਆਪਣਾ ਧਰਮ ਹੈ, ਇਹ ਆਪਣੀ ਜਾਤ ਹੈ, ਇਹ ਆਪਣਾ ਮਜ਼ਹਬ ਹੈ। ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣ। ਆਖੋ ਸਤਨਾਮ ਸ੍ਰੀ ਵਾਹ। ਪਾਰ ਜਾਰ ਉਹ ਪਰਾਇਆ ਹੈ, ਉਹ ਬਗਾਨਾ ਹੈ, ਓਪਰਾ ਹੈ, ਉਹ ਦੂਸਰਾ ਧਰਮ ਹੈ, ਉਹ ਦੂਸਰੀ ਜਾਤ ਹੈ, ਉਹ ਦੂਸਰਾ ਮਜ਼ਹਬ ਹੈ, ਉਹ ਦੂਸਰੀ ਕਮਿਊਨਿਟੀ ਹੈ। ਇਹ ਵੀ ਖਤਮ ਹੋ ਜਾਵੇ। ਆਖੋ ਸ੍ਰੀ ਵਾਹਿਗੁਰੂ। ਹੁਣ ਹੁੰਦੀ ਹੈ ਸਾਡੇ 'ਚੋਂ? ਇਹ ਕਦੀ ਵੀ ਨਹੀਂ ਹੋ ਸਕਦੀ, ਹੋਣ ਦਿੰਦੇ ਹੀ ਨਹੀਂ। ਜੇ ਗੁਰਬਾਣੀ ਕਵੇ ਵੀ ਖਤਮ ਕਰ ਦਿਓ, ਅਸੀਂ ਕਹਿੰਦੇ ਲੈ ਅਸੀਂ ਕਿਵੇਂ ਖਤਮ ਕਰੀਏ ਜੀ, ਕਿਉਂ ਕਰੀਏ ਜੀ? ਅਸੀਂ ਤਾਂ ਬਣਾ ਕੇ ਰੱਖਣੀ ਹੈ ਆਪਣੀ। ਹੁਣ ਗੁਰਬਾਣੀ ਦੀ ਖੇਡ ਉੱਪਰ ਹੈ ਅਤੇ ਅਸੀਂ ਬੜੇ ਹੋਰ ਪਾਸੇ ਹੋਰ ਵੇਚ 'ਤੇ ਤੁਰ ਰਹੇ ਹਾਂ। ਆਸ ਜਾਰ ਪਾਰ ਜਾਰ, ਬਾਬਾ ਜੀ ਨੂੰ ਪਤਾ ਗੁਰੂ ਗ੍ਰੰਥ ਸਾਹਿਬ 'ਚ ਪੰਗਤੀ ਹੈ। ਮੈਂ ਇਸੇ ਵਾਸਤੇ ਕਹਿੰਦਾ ਹੁੰਦਾ ਵੀ ਹਰ ਇੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜ਼ਰੂਰ ਪੜ੍ਹਨਾ ਚਾਹੀਦਾ, ਘੱਟੋ ਘੱਟ 10-20 ਵਾਰੀ ਪਾਠ ਕਰਨਾ ਚਾਹੀਦਾ। ਇੰਨਾ ਕੁ ਹੋ ਜਾਵੇ ਵੀ ਜਦੋਂ ਕੋਈ ਪ੍ਰਚਾਰਕ ਪੰਗਤੀ ਬੋਲੇ ਤਾਂ ਪਤਾ ਹੋਵੇ ਵੀ ਇਹ ਗੁਰੂ ਗ੍ਰੰਥ ਸਾਹਿਬ 'ਚੋਂ ਬੋਲ ਰਿਹਾ, ਇਹ ਗੁਰੂ ਗ੍ਰੰਥ ਸਾਹਿਬ 'ਚ ਹੈ। ਕਹਿੰਦੇ ਤਾਂ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਕੇਵਲ ਮੱਥਾ ਟੇਕਣ ਨਾਲ ਨਹੀਂ ਮੰਨਿਆ ਜਾਣਾ, ਇਹਨੂੰ ਪੜ੍ਹਨਾ ਵੀ ਜ਼ਰੂਰੀ ਹੈ ਅਤੇ ਇਹਦੇ ਨਾਲ ਸੁਰਤੀ ਜੋੜਨੀ ਵੀ ਜ਼ਰੂਰੀ ਹੈ। ਮੁਸਲਮਾਨ ਵੀਰਾਂ ਦੇ ਵਿੱਚ ਇੱਕ ਬੜੀ ਵਧੀਆ ਗੱਲ ਹੈ, ਉਹ ਕੁਰਾਨ ਨੂੰ ਕੰਠ ਕਰਦੇ ਨੇ ਜ਼ਬਾਨੀ ਯਾਦ। ਜਿਹੜਾ ਬੱਚਾ ਕੁਰਾਨ ਕੰਠ ਕਰੇ ਉਹਨੂੰ ਹਾਫਿਜ਼ ਦੀ ਡਿਗਰੀ ਦਿੰਦੇ ਨੇ। ਹਿਫਜ਼ ਮੈਨੇ ਜ਼ਬਾਨੀ ਯਾਦ ਕਰਨਾ ਅਤੇ ਹਿਫਜ਼ ਕਰਨ ਵਾਲਾ ਹਾਫਿਜ਼, ਉਹਨੂੰ ਕੰਠ ਹੈ। ਅਤੇ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕੰਠ ਤਾਂ ਬੜੀ ਦੂਰ ਦੀ ਗੱਲ ਹੈ, ਇੱਕ ਵਾਰੀ ਵੀ ਨਹੀਂ ਪੜ੍ਹਿਆ ਹੁੰਦਾ। ਤਾਂ ਫਿਰ ਇਹ ਕਹਿਣਗੇ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਹੋਰ ਨਹੀਂ ਕਿਸੇ ਗੱਲ ਨੂੰ ਮੰਨਦੇ। ਜੇ ਉਹਨਾਂ ਨੂੰ ਪੁੱਛ ਲਈਏ ਵੀ 10 ਭਾਈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ, ਫਿਰ ਕੁਛ ਨਹੀਂ। ਮੰਨਣ ਨਾਲ ਕੀ ਹੋ ਜਾਣਾ? ਮੰਨਣਾ ਪਹਿਲਾਂ ਸੁਣਨਾ ਲਿਖਿਆ ਜੇ, ਮੰਨਣ ਤੋਂ ਪਹਿਲਾਂ 4 ਪੌੜੀਆਂ ਸ੍ਰੀ ਜਪਜੀ ਸਾਹਿਬ ਵਿੱਚ ਕਾਹਦੀਆਂ ਹਨ? 4 ਪੌੜੀਆਂ ਸੁਣਨ ਦੀਆਂ, ਫਿਰ ਮੰਨਣ ਦੀਆਂ। ਪਹਿਲਾਂ ਮੰਨਣ ਦੀਆਂ ਨਹੀਂ ਹਨ, ਪਹਿਲਾਂ ਸੁਣਨ ਦੀਆਂ ਹਨ। ਪਹਿਲਾਂ ਕਿਸੇ ਗੱਲ ਨੂੰ ਜ਼ਿੰਦਗੀ 'ਚ ਹਰ ਬੰਦਾ ਪਹਿਲਾਂ ਸੁਣਦਾ ਫਿਰ ਉਹਨੂੰ ਮੰਨਦਾ। ਜੇ ਉਹ ਸੁਣੀ ਨਹੀਂ ਤਾਂ ਮੰਨੀ ਕਿਵੇਂ ਹੈ? ਆਖੋ ਸਤਨਾਮ ਸ੍ਰੀ ਵਾਹਿ। ਪਤਾ ਹੀ ਨਹੀਂ ਉਸ ਗੱਲ ਦਾ। ਸੁਣਨ ਨਾਲ ਪਤਾ ਲੱਗੇਗਾ, ਸੁਣਨ ਨਾਲ ਨੌਲੇਜ ਹੋਏਗੀ, ਸੁਣਨ ਨਾਲ ਗਿਆਨ ਹੋਏਗਾ। ਸਤਿਗੁਰਾਂ ਨੇ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ। ਸਿੱਧਾਂ ਦਾ, ਪੀਰਾਂ ਦਾ, ਦੇਵਤਿਆਂ ਦਾ, ਨਾਥਾਂ ਦਾ ਗਿਆਨ ਅੱਜ ਸਾਡੇ ਕੋਲ ਜਿੰਨਾ ਵੀ ਹੈ ਉਹ ਸੁਣ ਕੇ ਹੀ ਹੈ। ਅਸੀਂ ਸਿੱਧਾਂ ਬਾਰੇ ਸੁਣਿਆ, ਪਤਾ ਲੱਗ ਗਿਆ ਵੀ ਸਿੱਧ ਵੀ ਕੋਈ ਹੁੰਦੇ ਹੈ। ਪੀਰਾਂ ਬਾਰੇ ਸੁਣਿਆ, ਪਤਾ ਹੁੰਦਾ ਵੀ ਪੀਰ ਵੀ ਕੋਈ ਹੁੰਦੇ ਹੈ। ਸੁਰ ਦੇਵਤਿਆਂ ਬਾਰੇ ਸੁਣਿਆ, ਦੇਵਤੇ ਵੀ ਕੋਈ ਹੁੰਦੇ ਆ। ਨਾਥਾਂ ਬਾਰੇ ਸੁਣਿਆ, ਨਾਥ ਵੀ ਕੋਈ ਹੁੰਦੇ। ਜੇ ਅਸੀਂ ਕਦੀ ਸੁਣਿਆ ਹੀ ਨਾ ਹੁੰਦਾ, ਮੰਨ ਲਓ ਵੀ ਦੇਵਤੇ, ਨਾਥ, ਸਿੱਧ, ਪੀਰ, ਸ਼ਬਦ ਹੀ ਨਾ ਸਾਡੇ ਕੰਨਾਂ 'ਚ ਪੈਂਦਾ, ਆਵਾਜ਼ ਹੀ ਨਾ ਪੈਂਦੀ, ਅਸੀਂ ਉਹਨਾਂ ਬਾਰੇ ਕਦੀ ਨੌਲੇਜ ਲੈ ਸਕਦੇ ਸੀ? ਤੁਸੀਂ ਕਿਸੇ ਚੀਜ਼ ਬਾਰੇ ਵੀ ਬਾਜ਼ਾਰ 'ਚ ਦੇਖੋ, ਮਾਰਕੀਟ ਦੇ ਵਿੱਚ, ਮਾਰਕੀਟ ਵਿੱਚ ਤੁਸੀਂ ਕੋਈ ਚੀਜ਼ ਲੈਣ ਜਾਂਦੇ ਹੋ, ਪਹਿਲਾਂ ਉਹਦੇ ਬਾਰੇ ਸੁਣਦੇ? ਪਹਿਲਾਂ TV 'ਤੇ ਜਾਂ ਕੰਪਿਊਟਰ 'ਤੇ ਮਸ਼ਹੂਰੀ ਆ ਜਾਂਦੀ ਹੈ ਇੰਟਰਨੈਟ ਦੇ ਉੱਤੇ ਵੀ ਆਹ ਚੀਜ਼ ਬਾਜ਼ਾਰ 'ਚ ਨਵੀਂ ਆਈ ਆ, ਕਾਰ ਨਵੀਂ ਆਈ ਆ, ਸਕੂਟਰ ਨਵਾਂ ਆਇਆ, ਆਹ ਰਸੋਈ 'ਚ ਕੰਮ ਆਉਣ ਵਾਲੀ ਚੀਜ਼ ਵਧੀਆ ਆਈ ਆ, ਕੱਪੜੇ ਧੋਣ ਵਾਲੀ ਮਸ਼ੀਨ ਵਧੀਆ ਆ ਗਈ ਹੈ, ਆਹ ਚੀਜ਼। ਉਹ ਜਿਹੜੀ ਚੀਜ਼ ਬਾਰੇ ਤੁਸੀਂ ਸੁਣਦੇ ਹੋ, ਫਿਰ ਮਨ 'ਚ ਇੱਛਾ ਹੁੰਦੀ ਵੀ ਚਲੋ ਦੇਖੀਏ, ਆ ਮੋਬਾਈਲ ਨਵਾਂ ਆਇਆ, ਕਹਿੰਦੇ ਇਹ 'ਚ ਜ਼ਿਆਦਾ ਇਹਦੇ ਵਿੱਚ ਕੰਮ ਹੋ ਸਕਦਾ ਹੈ, ਲੈਪਟੋਪ ਵਧੀਆ ਆ ਗਿਆ ਨਵਾਂ, ਇਹਦੇ 'ਚ ਸੁਣ ਕੇ ਫਿਰ ਲੈਣ ਜਾਂਦੇ ਹੋ ਕਿ ਪਹਿਲਾਂ ਹੀ ਚਲੇ ਜਾਂਦੇ ਹੋ? ਆਖੋ ਵਾਹਿਗੁਰੂ। ਕੋਈ ਵੀ ਚੀਜ਼ ਦਾ ਤੁਸੀਂ ਗਾਹਕ ਬਣਨਾ ਤਾਂ ਪਹਿਲਾਂ ਉਸ ਚੀਜ਼ ਦੇ ਬਾਰੇ ਸੁਣਨਾ ਜ਼ਰੂਰੀ ਹੈ। ਸਤਿਗੁਰੂ ਜੀ ਕਹਿੰਦੇ, ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਦਾ ਗਿਆਨ ਸੁਣ ਕੇ ਹੁੰਦਾ। ਦੂਸਰਾ ਅਰਥ ਇਹ ਹੈ ਵੀ ਜਿਹੜੇ ਸਿੱਧ ਬਣੇ ਨੇ ਉਹ ਸਿੱਧ ਵੀ ਪਹਿਲਾਂ ਉਹਨਾਂ ਨੇ ਸਿੱਧਾਂ ਬਾਰੇ ਸੁਣਿਆ, ਫਿਰ ਉਹ ਸਿੱਧਾਂ ਕੋਲ ਗਏ, ਉਹਨਾਂ ਨੇ ਸੁਣ ਸੁਣ ਕੇ ਸਿੱਧੀਆਂ ਪ੍ਰਾਪਤ ਕੀਤੀਆਂ, ਉਹ ਸਿੱਧ ਬਣੇ। ਜੇ ਉਹ ਸੁਣਦੇ ਨਾ ਉਹ ਸਿੱਧ ਨਹੀਂ ਸੀ ਬਣ ਸਕਦੇ। ਜੇ ਜਿਹੜੇ ਪੀਰ ਬਣੇ ਨੇ ਉਹਨਾਂ ਨੇ ਪੀਰੀ ਬਾਰੇ ਸੁਣਿਆ ਫਿਰ ਉਹ ਪੀਰ ਬਣੇ। ਖਾਲਸਾ ਜੀ ਅਸੀਂ ਕਹਿ ਦਿੰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੋ, ਸੁਣ ਕੇ ਉਹ ਬਾਣੀ ਜਦੋਂ ਸੁਣ ਸੁਣ ਕੇ ਸਮਝ ਆਵੇਗੀ। ਸੁਣ ਸੁਣ ਕੇ ਕਿੰਨੀ ਸਮਝ ਆਉਂਦੀ ਹੈ? ਹਜ਼ੂਰ ਕਹਿੰਦੇ ਸੁਣਿਆ ਅੰਧੇ ਪਾਵੈ ਰਾਹ। ਲੋ ਕਿੱਡੀ ਵੱਡੀ ਗੱਲ ਹੈ, ਰੋਜ਼ ਪੜ੍ਹਦੇ ਹਾਂ, ਸੁਣਿਆ ਸੁਣ ਸੁਣ ਅੰਧੇ ਪਾਵੈ ਰਾਹ, ਵੀ ਸੁਣ ਸੁਣ ਕੇ ਤਾਂ ਅੰਨਿਆਂ ਨੂੰ ਰਾਹ ਲੱਭਦਾ। ਅੰਨਾ ਬੰਦਾ ਚੁਰਾਹੇ 'ਚ ਖੜ੍ਹਾ ਹੋਵੇ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਵੀ ਮੈਂ ਕਿੱਧਰ ਜਾਣਾ, ਉਹਨੂੰ ਕੋਈ ਦੱਸਦੇ ਬਾਪੂ ਇੱਧਰ ਚਲਾ ਜਾ, ਬਾਬਾ ਜੀ ਇੱਧਰ ਚਲੇ ਜਾਓ, ਬਾਬਾ ਜੀ ਇੱਧਰ ਮੁੜ ਜਾਓ, ਉਹ ਰਾਹ ਪੈ ਜਾਂਦਾ, ਆਪਣੇ ਘਰ ਪਹੁੰਚ ਜਾਂਦਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨ ਲੱਗ ਜਾਵੇ ਉਹ ਆਪਣੇ ਘਰ ਸੱਚਖੰਡ ਪਹੁੰਚ ਜਾਂਦਾ। ਬਾਣੀ ਨੇ ਉਹਨੂੰ ਰਾਹ ਦੇਣਾ, ਰਸਤਾ ਦੱਸਣਾ। ਸੋ ਭਾਈ ਕੇਵਲ ਇੱਦਾਂ ਕਹਿ ਦੇਣਾ ਵੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਹੋਰ ਕੁਛ ਨਹੀਂ ਮੰਨਦੇ, ਪਰ ਗੁਰੂ ਗ੍ਰੰਥ ਸਾਹਿਬ ਸੁਣਿਆ ਕੋਈ ਨਹੀਂ, ਗੱਲ ਨਹੀਂ ਬਣੇਗੀ। ਸੋ ਅਸ ਜਰ ਪਰ ਜਰ, ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਔਰ ਭਗਤ ਕਬੀਰ ਜੀ ਦੀ ਹੈ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਜੋਤ ਜਗੇਗੀ, ਪਰ ਜਗੇਗੀ ਕਿਵੇਂ? ਜਿੰਨਾ ਚਿਰ ਆਪਣਾ ਆਪ ਨਹੀਂ ਮਿਟਦਾ ਅਤੇ ਬੇਗਾਨਾਪਣ ਨਹੀਂ ਮਿਟਦਾ ਉਨਾ ਚਿਰ ਨਹੀਂ ਜਗੇਗੀ। ਅਸ ਜਰ ਪਰ ਜਰ, ਜਰ ਜਬ ਰਹਿ, ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਜਾਵੇ, ਜਲ ਜਾਵੇ, ਖਤਮ ਹੋ ਜਾਵੇ। ਦੂਸਰਾ ਅਰਥ ਹੈ ਇਹਨਾਂ ਨੂੰ ਜਰ ਲਵੇ ਸਾਰੀਆਂ ਗੱਲਾਂ ਨੂੰ। ਆਖੋ ਸਤਨਾਮ ਸ੍ਰੀ ਵਾਹਿ। ਜਰ ਦੇ ਵੀ ਕਈ ਅਰਥ ਨੇ, ਜਲ ਜਾਣਾ, ਸੜ ਜਾਣਾ, ਆਪਾ ਭਾਵ ਖਤਮ ਹੋ ਜਾਣਾ। ਜਦੋਂ ਆਪਾ ਭਾਵ ਖਤਮ ਹੁੰਦਾ ਉਦੋਂ ਆਪਣੀ ਬੇਗਾਨੀ ਹਰ ਗੱਲ ਨੂੰ ਬੰਦਾ ਜਰ ਸਕਦਾ। ਅਜੇ ਸਾਡੇ 'ਚ ਜਰਨ ਸ਼ਕਤੀ ਵੀ ਨਹੀਂ, ਕਿਸੇ ਦੀ ਕੋਈ ਗੱਲ ਨਹੀਂ ਅਸੀਂ ਜਰ ਸਕਦੇ, ਕਿਸੇ ਦਾ ਵਚਨ ਨਹੀਂ ਅਸੀਂ ਜਰ ਸਕਦੇ। ਬਾਬਾ ਜੀ ਬਾਬਾ ਅਤਰ ਸਿੰਘ ਜੀ ਮਸਤੂਵਾਨ ਵਾਲੇ ਮਹਾਂਪੁਰਸ਼, ਉਹਨਾਂ ਦਾ ਇਹ ਵਚਨ, ਉਹ ਕਹਿੰਦੇ ਸਭ ਤੋਂ ਵੱਡੀ ਤਪੱਸਿਆ ਕਿਸੇ ਦਾ ਬੋਲ ਕਬੋਲ ਸਹਾਰ ਲੈਣਾ। ਪਰ ਨਹੀਂ, ਸਾਡੇ ਕੋਲੋਂ ਨਹੀਂ ਸਿਆ ਜਾਂਦਾ, ਨਹੀਂ ਬਰਦਾਸ਼ਤ ਹੁੰਦੀ ਕਿਸੇ ਦੀ ਗੱਲ। ਫਿਰ ਰੱਬ ਦੀ ਜੋਤ, ਜੋਤ ਕੰਨਾਂ 'ਚ ਉਂਗਲਾਂ ਦੇਣ ਨਾਲ ਨਹੀਂ ਜਗਣੀ, ਜੋਤ ਤਾਂ ਜਗਦੀ ਹੈ। ਜੋਤ ਨੂੰ ਅਸੀਂ ਥੋੜ੍ਹਾ ਜਗਾਉਣਾ ਹੈ ਵੀ ਅਸੀਂ ਕੋਈ ਤੇਲ ਪਾ ਕੇ ਜਾਂ ਕੋਈ ਮਾਚਿਸ ਦੀ ਤੀਲੀ ਬਾਲ ਕੇ ਉਹ ਜੋਤ ਜਗਾ ਦਿਆਂਗੇ। ਉਹ ਜੋਤ ਤਾਂ ਜਾਗਤ ਜੋਤ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾਂ ਮਨ ਨੈਕ ਨਾ ਆਨੈ। ਕਲਗੀਧਰ ਮਹਾਰਾਜ ਨੇ ਲਿਖਿਆ, ਕੱਲ੍ਹ ਨੂੰ ਆਪਾਂ 33 ਸਵਈਆਂ ਦੀ ਕਥਾ ਸੁਣਨੀ ਵੀ ਹੈ, ਉਹਦੇ 'ਚ ਆਉਣੀ ਹੈ ਵਿਚਾਰ ਇਹ ਵੀ ਜਾਗਦੀ ਜੋਤ ਤਾਂ ਸਾਡੇ ਅੰਦਰ ਹੈ, ਪਰ ਜਪਣਾ ਵਾਹਿਗੁਰੂ 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 ਪਏਗਾ। ਤੂੰ ਹੀ ਹੈ ਵਾਹਿਗੁਰੂ, ਮੈਂ ਹੈ ਹੀ ਨਹੀਂ। ਅਸ ਜਰ ਪਰ ਜਰ, ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹਿ, ਤਾਂ ਉਜਾਲਾ ਹੋਏਗਾ, ਪ੍ਰਕਾਸ਼ ਹੋਏਗਾ। ਸੋ ਖਾਲਸਾ ਜੀ, ਗੁਰੂ ਮਹਾਰਾਜ ਨੇ ਇਹ ਬਚਨ ਲਿਖੇ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਕਣਕ ਕਟਕ ਵਾਹਿਗੁਰੂ ਅਨ ਅਗਮ ਜੈਸੇ ਲਹਿਰ ਮੈ ਓਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਆਖੀਏ ਭਰਮ ਇਹੋ ਜਿਹਾ ਹੈ। ਭਰਮ ਪਿਆ ਆਪਾਂ ਨੂੰ ਅਗਿਆਨ, ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਹੈ ਵੀ ਦੁੱਖ ਕਿਹੜਾ ਹੈ। ਦੁੱਖ ਸਭ ਤੋਂ ਵੱਡਾ ਅਗਿਆਨਤਾ ਦਾ ਹੈ, ਬੇਸਮਝੀ ਦਾ ਹੈ। ਸਾਰੀਆਂ ਮੁਸੀਬਤਾਂ ਦਾ ਕਾਰਨ ਅਗਿਆਨ ਹੈ। ਸਾਰੇ ਦੁੱਖਾਂ ਦੀ ਜੜ੍ਹ ਸਾਡੇ ਅੰਦਰਲਾ ਹਨੇਰਾ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦਾ ਸਰੂਪ ਕੀ ਹੈ? ਭਰਮ ਦਾ ਸਰੂਪ ਜੇ ਕੋਈ ਪੁੱਛੇ ਵੀ ਭਰਮ ਦਾ ਕੀ ਰੂਪ ਹੈ, ਤਾਂ ਮਹਾਰਾਜ ਕਹਿੰਦੇ ਭਰਮ ਦਾ ਇਹ ਰੂਪ ਹੈ, ਜਿੱਦਾਂ ਦਾ ਅਸੀਂ ਮੰਨ ਲੈਂਦੇ ਹਾਂ ਹਨੇਰੇ ਵਿੱਚ ਉੱਦਾਂ ਦਾ ਨਹੀਂ ਹੁੰਦਾ। ਜਿੱਦਾਂ ਦਾ ਅਸੀਂ ਸੰਸਾਰ ਨੂੰ ਅਸੀਂ ਮੰਨਿਆ ਹੋਇਆ, ਧਰਮ ਨੂੰ ਅਸੀਂ ਮੰਨਿਆ ਹੋਇਆ, ਪਰਿਵਾਰ ਨੂੰ ਅਸੀਂ ਜਿੱਦਾਂ ਮੰਨਿਆ ਹੋਇਆ, ਜਿੱਦਾਂ ਅਸੀਂ ਮਾਇਆ ਦਾ ਸਰੂਪ ਮੰਨੀ ਬੈਠੇ ਹਾਂ, ਵਾਸਤਵ ਵਿੱਚ ਉੱਦਾਂ ਦਾ ਨਹੀਂ ਹੈ। ਕੁਝ ਹੋਰ ਗੱਲ ਹੈ, ਜੋ ਇਹ ਜਾਣੋ ਸੋ ਇਹ ਨਾ ਹੈ। ਇਹ ਸ਼ਬਦ ਬਹੁਤ ਵਾਰੀ ਰਾਗੀ ਸਿੰਘਾਂ ਤੋਂ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਨਾ ਉਦੋਂ ਰਾਗੀ ਸਿੰਘ ਗਾ ਰਹੇ ਹੁੰਦੇ ਨੇ, ਪਰ ਇਹਦੇ ਅਰਥ ਬੜੇ ਡੂੰਘੇ ਨੇ। ਮਹਾਰਾਜ ਕਹਿੰਦੇ ਜੋ ਇਹ ਜਾਣੋ, ਇਹ ਬੰਦੇ ਜੋ ਤੂੰ ਸਮਝਦਾ ਹੈ ਨਾ ਸੋ ਇਹ ਨਾ ਹੈ, ਉਹ ਇਹ ਹੈ ਨਹੀਂ। ਅਤੇ ਜਿਹੜਾ ਜਾਣ ਜਾਵੇ, ਜਾਣਨ ਹਾਰੇ ਕੋ ਬਲ ਜਾਓ, ਜਿਹੜਾ ਜਾਣਦਾ ਹੈ, ਅਸਲ ਜਾਣਕਾਰ ਹੈ, ਉਹ ਗਿਆਨੀ ਹੈ, ਉਹ ਗੁਰੂ ਨਾਨਕ ਹੈ, ਉਹ ਗੁਰੂ ਨਾਨਕ ਦੀ ਕਿਰਪਾ ਦਾ ਪਾਤਰ ਹੈ, ਉਹਦੇ ਤੋਂ ਬਲਿਹਾਰ ਜਾਈਏ। ਅੱਜ ਕੁਦਰਤੀ ਡੂੰਘੀ ਵਿਚਾਰ ਚੱਲ ਗਈ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਦੇ ਹਾਂ। ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨੇ ਸਾਡੀ ਆਤਮਾ ਬਾਰੇ ਨੇ, ਸਾਡੀਆਂ ਸਮੱਸਿਆਵਾਂ ਬਾਰੇ ਨੇ, ਸਾਡੇ ਅੰਦਰ ਬਾਰੇ ਨੇ, ਅਸੀਂ ਉਹਨਾਂ ਨੂੰ ਕਦੀ ਛੇੜਿਆ ਨਹੀਂ, ਉਹਨਾਂ ਨੂੰ ਅਸੀਂ ਕਦੀ ਫਰੋਲਿਆ ਨਹੀਂ ਪਿਓ ਦਾਦੇ ਦੇ ਖਜ਼ਾਨੇ ਨੂੰ। ਜੇ ਅਸੀਂ ਪਿਓ ਦਾਦੇ ਦੇ ਖਜ਼ਾਨੇ ਨੂੰ ਫਰੋਲੀਏ, ਇਹਦੇ 'ਚੋਂ ਐਸੇ ਹੀਰੇ ਮੋਤੀ ਰਤਨ ਲੱਭਣਗੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ, ਸਾਰਿਆਂ ਦਾ ਹੱਲ ਨਿਕਲ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਭਰਮ ਦਾ ਸਰੂਪ ਮਹਾਰਾਜ ਕਹਿੰਦੇ ਭਰਮ ਕੀ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਅਸੀਂ ਮੰਨ ਲਿਆ ਸੱਪ, ਪਰ ਨਿਕਲ ਆਈ ਰੱਸੀ। ਅਸੀਂ ਮੰਨਿਆ ਸੀ ਸੱਪ, ਵੀ ਹਨੇਰੇ ਕਰਕੇ ਸੱਪ ਦਿਸਦਾ ਸੀ, ਅਤੇ ਜਦੋਂ ਦੀਵਾ ਬਾਲਿਆ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਹੜੇ ਧਰਮ ਗ੍ਰੰਥ ਹਨ, ਗੁਰੂ ਗ੍ਰੰਥ ਸਾਹਿਬ ਜੀ ਹਨ, ਇਹਨਾਂ ਦਾ ਪਾਠ ਕਰੋ, ਬਾਣੀ ਪੜ੍ਹੋ, ਕੀ ਹੋਏਗਾ? ਜਿਹੜੀ ਅੰਦਰ ਸਾਡੇ ਪਾਪਾਂ ਵਾਲੀ ਮਤੀ ਹੈ, ਉਹ ਪਾਪਾਂ ਵਾਲੀ ਮਤੀ ਨੂੰ ਗੁਰੂ ਕੀ ਬਾਣੀ ਖਾ ਜਾਏਗੀ, ਵਿਚਾਰ ਬਦਲੇ। ਬਾਣੀ ਕੀ ਕਰਦੀ ਹੈ? ਬਾਣੀ ਸਾਡੇ ਅੰਦਰੋਂ ਪਾਪਾਂ ਵਾਲੀ ਮਤ ਨੂੰ ਕੱਢਦੀ ਹੈ। ਜਦੋਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਾਹਿਗੁਰੂ 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 ਜਪਦੇ ਹਾਂ, ਉਦੋਂ ਕੀ ਹੁੰਦਾ? ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਵੇਦ ਪਾਠ ਮਤ ਪਾਪਾਂ ਖਾਏ। ਅੱਜ ਕੱਲ੍ਹ ਬਹੁਤ ਪ੍ਰਚਾਰ ਹੋ ਰਿਹਾ ਜੀ, ਪਾਠ ਕਰਨ ਦੀ ਕੀ ਲੋੜ ਹੈ, ਨਾਮ ਜਪਣ ਦੀ ਕੀ ਲੋੜ ਹੈ, ਇਹ ਤਾਂ ਤੋਤਾ ਰੱਟਣੀ ਹੈ। ਨਾਮ ਜਪਣ ਨੂੰ ਕਹਿ ਦਿੰਦੇ ਆ ਜੀ, ਇਹ ਤਾਂ ਤੋਤਾ ਰੱਟਣੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਲੋੜ ਨਹੀਂ, ਬਾਣੀ ਦਾ ਨਿਤਨੇਮ ਕਰਨ ਦੀ ਕੋਈ ਲੋੜ ਨਹੀਂ, ਕਥਾ ਸੁਣਨ ਦੀ ਕੋਈ ਲੋੜ ਨਹੀਂ, ਕੀਰਤਨ ਸੁਣਨ ਦੀ ਕੋਈ ਲੋੜ ਨਹੀਂ, ਪਰ ਸਾਧ ਸੰਗਤ ਇਹ ਲੋੜ ਉਹਨਾਂ ਗੁਰਮੁਖਾਂ ਅਭਿਆਸੀਆਂ ਨੂੰ ਪਤਾ ਹੈ ਵੀ ਜਦੋਂ ਸੰਗਤ ਵਿੱਚ ਜਾਵਾਂਗੇ, ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਨਾਮ ਜਪਾਂਗੇ, ਸਾਡੀ ਸੁਰਤ ਦਾ ਜਿਹੜਾ ਵਹਾਅ ਵਿਸ਼ਿਆਂ ਵੱਲ ਜਾ ਰਿਹਾ, ਉਹ ਸਾਡੀ ਸੁਰਤ ਦਾ ਵਹਾਅ ਪਰਮੇਸ਼ਰ ਵੱਲ ਵਧੇਗਾ, ਅਤੇ ਉਹਦੀ ਜਿਹੜੀ ਪਾਪਾਂ ਵਾਲੀ ਮੈਲ ਹੈ ਉਹ ਉਤਰੇਗੀ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਹ ਜਦੋਂ ਦੀਵਾ ਬਣੇਗਾ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਹੜਾ ਵੇਦ ਨਾਮ ਹੈ ਗਿਆਨ ਦਾ, ਵਿਦ ਧਾਤੂ ਤੋਂ ਬਣਿਆ ਵੇਦ, ਵਿਦ ਦਾ ਅਰਥ ਹੁੰਦਾ ਜਾਣਨਾ, ਜਾਣਕਾਰੀ, ਸੋਝੀ। ਜਦੋਂ ਤੁਸੀਂ ਇਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ, ਤੁਹਾਨੂੰ ਆਪਣੇ ਆਪ ਦੀ ਸੋਝੀ ਆਉਂਦੀ ਹੈ। ਅੱਜ ਕਿਸੇ ਬੰਦੇ ਨੂੰ ਵੀ ਦੇਖੋ, ਉਹ ਦੂਜੇ ਬਾਰੇ ਜਾਣਨਾ ਚਾਹੁੰਦਾ। ਗੁਰਦੁਆਰੇ ਬੈਠੀ ਹੁੰਦੀ ਸੰਗਤ, ਅਤੇ ਕੋਈ ਬਾਹਰੋਂ ਬੰਦਾ ਆਉਂਦਾ ਨਾ ਮੱਥਾ ਟੇਕਣ, ਕਥਾ ਛੱਡ ਕੇ ਉੱਧਰ ਦੇਖਣ ਲੱਗ ਜਾਂਦੇ ਵੀ ਇਹ ਕੌਣ ਆਇਆ, ਅਤੇ ਬਟੂਏ 'ਚੋਂ ਕਿੱਡਾ ਨੋਟ ਕੱਢ ਕੇ ਮੱਥਾ ਟੇਕਣ ਲੱਗਾ ਅਤੇ ਗ੍ਰੰਥੀ ਸਿੰਘ ਨੇ ਕੱਪੜੇ ਕਿਵੇਂ ਜਿਹੇ ਪਾਏ ਨੇ ਅਤੇ ਮਹਾਰਾਜ ਦਾ ਚਦੋਆ ਕਿਵੇਂ ਜਿਹਾ ਲੱਗਾ। ਉਹ ਚੀਜ਼ਾਂ ਦੂਜੇ ਬਾਰੇ ਆਪਣੇ ਮੁਹੱਲੇ 'ਚ ਕੋਈ ਕਿਰਾਏਦਾਰ ਆ ਜਾਏ ਅਤੇ ਨਾਲ ਇਹ ਕੌਣ ਆਇਆ, ਕਿੱਥੋਂ ਆਇਆ, ਕੀ ਕੰਮ ਕਰਦਾ, ਦੂਜੇ ਬਾਰੇ ਜਾਣਕਾਰੀ ਲੈਣੀ ਹੈ। ਪਰ ਜੇ ਸਾਨੂੰ ਕੋਈ ਪੁੱਛ ਲਏ ਵੀ ਤੂੰ ਕੌਣ ਹੈ, ਆਪਣੇ ਬਾਰੇ ਜੇ ਕੋਈ ਜਾਣਕਾਰੀ ਹੈ ਨਹੀਂ। ਆਖੋ ਸਤਨਾਮ ਸ੍ਰੀ ਰਾਏ ਬੁਲਾਰ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ। ਜਦੋਂ ਮਹਾਰਾਜ ਚੌਥੀ ਉਦਾਸੀ ਤੋਂ ਵਾਪਸ ਆਏ, ਰਾਏ ਬੁਲਾਰ ਦੀ ਉਮਰ 90 ਤੋਂ ਉੱਪਰ ਹੋ ਚੁੱਕੀ ਸੀ। ਉਹਨੂੰ ਸਮਝ ਆ ਰਹੀ ਸੀ ਵੀ ਹੁਣ ਥੋੜ੍ਹੇ ਦਿਨਾਂ ਨੂੰ ਇਹ ਯਾਤਰਾ ਪੂਰੀ ਹੋ ਜਾਣੀ ਹੈ, ਚਲੇ ਜਾਣਾ ਸੰਸਾਰ ਤੋਂ। ਅਤੇ ਮਹਾਰਾਜ ਇਹਨਾਂ ਦੇ ਨਾਲ ਉਹਦਾ ਬਹੁਤ ਪਿਆਰ ਸੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇਹ ਦੱਸ ਦਿਓ ਮੈਂ ਕੌਣ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਇਹ ਦੱਸ ਦਿਓ ਮੈਂ ਕੌਣ ਹਾਂ। ਸਤਿਗੁਰੂ ਕਹਿਣ ਲੱਗੇ, ਰਾਏ ਜੀ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਆਪਣੇ ਆਪ ਨੂੰ ਸਮਝਦੇ ਕੀ ਹੋ। ਰਾਏ ਬੁਲਾਰ ਨੇ ਆਖਿਆ, ਮਹਾਰਾਜ ਮੇਰਾ ਨਾਂ ਰਾਏ ਬੁਲਾਰ, ਮੇਰੀ ਉਮਰ 90 ਸਾਲ, ਦਾੜੀ ਮੇਰੀ ਚਿੱਟੀ, ਸਰੀਰ ਮੇਰਾ ਬਿਰਧ, ਇੰਨੇ ਮੇਰੇ ਪੁੱਤਰ, ਇੰਨੇ ਮੇਰੇ ਪੋਤਰੇ, ਇੰਨੀ ਮੇਰੀ ਜ਼ਮੀਨ ਜਾਇਦਾਦ, ਇੰਨੇ ਪਿੰਡਾਂ ਦਾ ਮੈਂ ਮਾਲਕ, ਰਾਏ ਭੋਏ ਦਾ ਮੈਂ ਪੁੱਤਰ, ਮੇਰੇ ਪਿਓ ਦਾ ਨਾਂ ਸੀ ਰਾਏ ਭੋਏ, ਮੇਰਾ ਨਾਂ ਹੈ ਰਾਏ ਬੁਲਾਰ। ਸੱਚੇ ਪਾਤਸ਼ਾਹ ਕਹਿੰਦੇ, ਰਾਏ ਜੀ ਇਹ ਤਾਂ ਤੁਸੀਂ ਆਪਣੇ ਸਰੀਰ ਦਾ ਐਡਰੈਸ ਦੇ ਰਹੇ ਹੋ, ਇਹ ਪਤਾ ਤਾਂ ਤੁਹਾਡੇ ਸਰੀਰ ਦਾ। ਹੋ ਸਕਦਾ ਰਾਏ ਬੁਲਾਰ ਦੀ ਥਾਂ 'ਤੇ ਤੁਹਾਡਾ ਨਾਂ ਤੁਹਾਡੇ ਮਾਪੇ ਕੋਈ ਹੋਰ ਰੱਖ ਦਿੰਦੇ। ਇਹ ਤਾਂ ਮਾਪਿਆਂ ਨੇ ਨਾਂ ਰੱਖ ਦਿੱਤਾ, ਸਮਾਜ ਨੇ ਰੱਖ ਦਿੱਤਾ ਕਹਿ ਲਓ, ਨਾਂ ਹੋਰ ਵੀ ਤਾਂ ਹੋ ਸਕਦਾ। ਕਈ ਬੰਦੇ ਆਪਣਾ ਨਾਂ ਬਦਲ ਵੀ ਲੈਂਦੇ ਆ, ਕਈ ਵਾਰੀ ਇੱਕ ਬੰਦੇ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਨਾਮ ਵੀ ਪੈ ਜਾਂਦੇ ਆ। ਕਲਪਨਾ ਹੀ ਹੈ, ਜਿੰਨੀ ਮਰਜ਼ੀ ਕਰ ਲਓ, ਇਹ ਤੁਹਾਡਾ ਸਰੂਪ ਤਾਂ ਨਹੀਂ। ਜਿਹੜਾ ਤੁਸੀਂ ਕਹਿੰਦੇ ਹੋ ਵੀ ਰਾਏ ਭੋਏ ਦਾ ਪੁੱਤਰ ਹਾਂ ਅਤੇ ਬੁੱਢਾ ਹੋ ਗਿਆ, ਇੰਨੇ ਪੁੱਤਰਾਂ ਦਾ ਬਾਪ ਹਾਂ, ਇੰਨੇ ਪਿੰਡਾਂ ਦਾ ਮਾਲਕ ਰਾਜਾ ਹਾਂ, ਇਹ ਤਾਂ ਸਰੀਰ ਦਾ ਸਰੂਪ ਦੱਸਿਆ, ਤੁਸੀਂ ਆਪਣਾ ਦੱਸੋ। ਰਾਏ ਕਹਿਣ ਲੱਗਾ, ਜੀ ਮੈਂ ਜੇ ਸਰੀਰ ਨਹੀਂ ਹਾਂ, ਹੁਣ ਆਪਣੀ ਸਰੀਰ ਨੂੰ ਛੱਡਤਾ, ਸਰੀਰ ਤੋਂ ਵੱਖਰਾ ਹੋ ਗਿਆ, ਜੇ ਮੈਂ ਸਰੀਰ ਨਹੀਂ ਹਾਂ ਤਾਂ ਮੈਂ ਇੰਦਰੀਆਂ ਹਾਂ, ਇੰਦਰੀਆਂ ਅੱਖਾਂ, ਮੈਂ ਦੇਖ ਰਿਹਾ ਹਾਂ, ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਸੁੰਘਦਾ ਹਾਂ, ਮੈਂ ਬੋਲਦਾ ਹਾਂ। ਫਿਰ ਮਹਾਰਾਜ ਮੈਂ ਇੰਦਰੀਆਂ ਹੋਵਾਂਗਾ, ਕਿਉਂਕਿ ਦੇਖਦਾ ਹਾਂ ਮੈਂ ਅੱਖਾਂ, ਸੁਣਦਾ ਹਾਂ ਮੈਂ ਕੰਨ, ਸੁੰਘਦਾ ਹਾਂ ਮੈਂ ਨਾਸਕਾ ਨੱਕ, ਬੋਲਦਾ ਹਾਂ ਮੈਂ ਵਾਕ ਇੰਦਰੀ ਜੀਭ, ਮੈਂ ਇਹ ਹੋਵਾਂਗਾ। ਮਹਾਰਾਜ ਕਹਿਣ ਲੱਗੇ, ਰਾਏ ਜੀ ਜਿਹੜੇ ਬੰਦੇ ਦੀਆਂ ਅੱਖਾਂ ਨਹੀਂ ਹੁੰਦੀਆਂ ਉਹ ਵੀ ਜਿਉਂਦਾ ਹੈ। ਆਖੋ ਵਾਹਿਗੁਰੂ। ਜਿਹੜੇ ਬੰਦੇ ਦੇ ਕੰਨ ਨਹੀਂ ਹੁੰਦੇ ਉਹ ਵੀ ਬੋਲਾ ਬੰਦਾ ਵੀ ਜੀ ਰਿਹਾ ਹੁੰਦਾ, ਜਿਹਦੀਆਂ ਲੱਤਾਂ ਬਾਹਾਂ ਨਹੀਂ ਹੁੰਦੀਆਂ ਉਹ ਵੀ ਜੀ ਰਿਹਾ ਹੁੰਦਾ। ਇਹਦਾ ਮਤਲਬ ਤੂੰ ਇਸ ਤੋਂ ਹੋਰ ਵੱਖਰੀ ਚੀਜ਼ ਹੈ ਕੋਈ? ਕਹਿਣ ਲੱਗਾ, ਫਿਰ ਮੈਂ ਮਨ ਹੋਵਾਂਗਾ। ਮਹਾਰਾਜ ਕਹਿੰਦੇ, ਮਨ ਫੁਰਨੇ ਕਰਦਾ। ਮਨ ਦਾ ਕੀ ਕੰਮ ਹੈ? ਫੁਰਨਾ, ਇਹ ਕਰ ਲਈਏ, ਉਹ ਕਰ ਲਈਏ, ਨਵੇਂ ਤੋਂ ਨਵੇਂ ਖਿਆਲ ਆਈ ਜਾਣੇ, ਇਹ ਹੈ ਮਨ ਦਾ ਸਰੂਪ। ਮਹਾਰਾਜ ਕਹਿੰਦੇ, ਜਦੋਂ ਬੰਦਾ ਗੂੜ੍ਹੀ ਨੀਂਦ 'ਚ ਸੁੱਤਾ ਹੁੰਦਾ, ਧਿਆਨ ਦਿਓ, ਜਦੋਂ ਬੰਦਾ ਗੂੜ੍ਹੀ ਨੀਂਦ ਵਿੱਚ ਸੁੱਤਾ ਹੁੰਦਾ, 6 ਘੰਟੇ 7 ਘੰਟੇ ਸੌਣ ਤੋਂ ਬਾਅਦ ਉੱਠਦਾ ਅਤੇ ਉਹ ਕਹਿੰਦਾ, ਅੱਜ ਮੈਂ ਇੰਨੀ ਗੂੜ੍ਹੀ ਨੀਂਦ ਸੁੱਤਾ ਸੀ, ਅੱਜ ਮੈਨੂੰ ਇੰਨੀ ਗੂੜ੍ਹੀ ਨੀਂਦ ਆਈ ਸੀ, ਕੋਈ ਸੁਪਨਾ ਵੀ ਨਹੀਂ ਆਇਆ, ਆਖੋ ਵਾਹਿਗੁਰੂ। ਸੁਪਨਾ ਵੀ ਨਹੀਂ ਆਇਆ ਅਤੇ ਮੈਂ ਇੰਨੀ ਗੂੜੀ ਨੀਂਦ ਸੁੱਤਾ, ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਕਿੱਥੇ ਪਿਆ ਸੀ। ਮਨ ਤਾਂ ਉੱਥੇ ਰਿਹਾ ਨਹੀਂ, ਕਿਉਂਕਿ ਮਨ ਹੁੰਦਾ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਫੁਰਨੇ ਜ਼ਰੂਰ ਕਰਦਾ। ਜਾਗਰਤ ਅਵਸਥਾ 'ਚ ਮਨ ਫੁਰਨੇ ਕਰਦਾ, ਸੁਪਨ ਅਵਸਥਾ 'ਚ ਮਨ ਫੁਰਨੇ ਕਰਦਾ, ਪਰ ਸੁਖੋਪਤੀ ਅਵਸਥਾ ਜਿਹੜੀ ਗੂੜੀ ਨੀਂਦ ਦੀ ਅਵਸਥਾ ਹੈ, ਉਹਦੇ 'ਚ ਮਨ ਲੀਨ ਹੋ ਜਾਂਦਾ, ਫੁਰਨਾ ਨਹੀਂ ਹੁੰਦਾ ਉੱਥੇ। 6 ਘੰਟੇ 7 ਘੰਟੇ 8 ਘੰਟੇ ਜਿੰਨਾ ਸੌਵੇਂ ਬੰਦਾ, ਭਾਵੇਂ 2 ਘੰਟੇ ਸੌਵੇਂ, ਗੂੜੀ ਨੀਂਦ ਵਿੱਚ ਜਿੰਨਾ ਚਿਰ ਉਹ ਮੰਜੇ 'ਤੇ ਪਿਆ ਗੂੜੀ ਨੀਂਦ ਸੁੱਤਾ, ਉਹਨੂੰ ਕੋਈ ਫੁਰਨਾ ਨਹੀਂ। ਕਹਿੰਦੇ ਜੇ ਤੇਰਾ ਸਰੂਪ ਮਨ ਹੋਵੇ ਤਾਂ ਤੂੰ ਉਹ ਮਰ ਜਾਣਾ ਚਾਹੀਦਾ। ਮਨ ਖਤਮ ਹੋ ਗਿਆ ਤਾਂ ਬੰਦਾ ਮਰਨਾ ਚਾਹੀਦਾ। ਕਹਿੰਦਾ ਮਹਾਰਾਜ ਜੇ ਮੈਂ ਮਨ ਨਹੀਂ ਫਿਰ ਮੈਂ ਕੀ ਹਾਂ, ਤੁਸੀਂ ਦੱਸੋ। ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਬੰਦਾ ਗੂੜੀ ਨੀਂਦ ਸੁੱਤਾ ਹੁੰਦਾ, 7-8 ਘੰਟੇ ਬਾਅਦ ਉੱਠਦਾ, ਜਾਂ 5 ਘੰਟੇ 2 ਘੰਟੇ ਜਿੰਨਾ ਵੀ ਉਹ ਸੌਂਦਾ, ਸੌਣ ਤੋਂ ਬਾਅਦ ਉੱਠਦਾ, ਔਰ ਉਹ ਇਹ ਕਹਿੰਦਾ ਕਿ ਮੈਂ ਅੱਜ ਗੂੜੀ ਨੀਂਦ, ਇੰਨੀ ਗੂੜੀ ਨੀਂਦ ਮੈਨੂੰ ਆਈ ਸੀ ਕਿ ਮੈਨੂੰ ਪਤਾ ਨਹੀਂ ਚੱਲਿਆ ਮੈਂ ਕਿੱਥੇ ਪਿਆ ਹਾਂ। ਹੁਣ ਉਹਨੂੰ ਇਹ ਪੁੱਛੋ ਵੀ ਜਿਹੜਾ 6 ਘੰਟੇ 5 ਘੰਟੇ 2 ਘੰਟੇ ਗੂੜੀ ਨੀਂਦ ਦਾ ਟਾਈਮ ਤੈਨੂੰ ਪਤਾ ਨਹੀਂ ਚੱਲਿਆ, ਪਤਾ ਨਾ ਚੱਲਣ ਦਾ ਪਤਾ ਕਿਹਨੂੰ ਚੱਲਿਆ? ਪਤਾ ਨਾ ਚੱਲਣ ਦਾ ਵੀ ਪਤਾ ਨਹੀਂ ਚੱਲਿਆ, ਪਤਾ ਨਾ ਚੱਲਣ ਦਾ ਪਤਾ ਕਿਹਨੂੰ ਹੈ? ਉਸ ਵੇਲੇ ਤਾਂ ਸਭ ਕੁਛ ਸਮਾਪਤ ਹੋਇਆ ਪਿਆ ਸੀ, ਅੱਖਾਂ ਬੰਦ ਸੀ, ਕੰਨ ਸਾਰੀਆਂ, ਮਨ ਵੀ ਬੰਦ ਸੀ, ਬੁੱਧੀ ਵੀ ਵਿਲੀਨ ਹੁੰਦੀ ਹੈ ਤਾਂ ਗੂੜੀ ਨੀਂਦ ਆਉਂਦੀ ਹੈ। ਜੇ ਬੁੱਧੀ ਚੱਲਦੀ ਰਹੇ ਤਾਂ ਸੁਪਨੇ ਆਉਂਦੇ ਹੈ। ਮਨ ਬੁੱਧੀ ਸਭ ਵਿਲੀਨ ਹੋ ਗਏ, ਇਹ ਕਿਸਨੇ ਜਾਣਿਆ ਵੀ ਮੈਂ 6 ਘੰਟੇ ਸੁੱਤਾ ਅਤੇ ਮੈਨੂੰ ਪਤਾ ਨਹੀਂ ਚੱਲਿਆ? ਰਾਏ ਬੁਲਾਰ ਕਹਿੰਦਾ ਇਹ ਤਾਂ ਮੈਂ ਨਹੀਂ ਜਾਣਦਾ। ਮਹਾਰਾਜ ਕਹਿੰਦੇ ਜਿਹੜਾ ਜਾਣਦਾ ਉਹ ਆਤਮਾ ਹੈ, ਜੋ ਜਾਣਦਾ ਹੈ ਨਾ। 3 ਵਿਆਪੈ ਜਗਤ ਕੋ, 3 ਅਵਸਥਾ ਨੇ ਜਾਗਰਤ, ਸੁਪਨ, ਸੁਖੋਪਤੀ। ਸਭ ਨੂੰ ਪਤਾ, ਆਪਾਂ ਨੂੰ ਜਗਤ ਨੂੰ ਪਤਾ ਇਹਦਾ। 3 ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ, ਜਿਨ ਮਨ ਵਸਿਆ ਸੋਏ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਜਿਹੜੀ ਚੀਜ਼ ਤੁਰਿਆ ਅਵਸਥਾ ਵਿੱਚ ਸਭ ਦੀ ਸਾਖਸ਼ੀ ਹੈ, ਹਰ ਚੀਜ਼ ਨੂੰ ਜਾਣਦੀ ਹੈ, ਉਹ ਆਤਮਾ, ਉਹ ਪਰਮਾਤਮਾ ਹੈ, ਉਹ ਜੋਤ ਹੈ। ਸੋ ਖਾਲਸਾ ਜੀ, ਸੱਚੇ ਪਾਤਸ਼ਾਹ ਨੇ ਸਾਨੂੰ ਉਸ ਨਿਰੰਕਾਰੀ ਜੋਤ ਨਾਲ ਜੋੜਿਆ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ ਹੈ, ਤੁਹਾਡੇ ਅੰਦਰ ਪ੍ਰਕਾਸ਼ ਹੈ। ਆਪਾਂ ਉਸ ਜੋਤ ਨਾਲ ਜੁੜਨ ਲਈ ਇੱਕੋ ਹੀ ਤਰੀਕਾ, ਸਤਿਗੁਰੂ ਕਲਗੀਧਰ ਕਹਿੰਦੇ ਜਾਗਤ ਜੋਤ ਜਪੈ ਨਿਸ ਬਾਸਰ, ਵਾਹਿਗੁਰੂ 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 ਵਾਹਿਗੁਰੂ। ਆਪਣੇ ਸਾਰੇ ਸੰਸਾਰ ਵਿੱਚ ਸਾਡੇ ਆਲੇ ਦੁਆਲੇ ਉਹ ਮੇਰਾ ਪ੍ਰਭੂ ਵੱਸਦਾ ਹੈ, ਅਤੇ ਉਹਦੇ ਪਿਆਰ ਵਿੱਚ ਭਿੱਜੀਏ, ਅਤੇ ਜਿਹੜੀ ਮੈਂ ਮੇਰੀ ਹੈ, ਮੈਂ ਔਰ ਤੂੰ ਦਾ ਝਗੜਾ ਹੈ, ਇਹਦੇ ਤੋਂ ਬਾਹਰ ਨਿਕਲੀਏ। ਮਹਾਰਾਜ ਕਿਰਪਾ ਕਰਨ, ਇਹ ਮੰਗ ਕਰੀਏ ਗੁਰੂ ਸਾਹਿਬ ਜੀ ਤੋਂ ਕਿ ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ, ਸਾਡਾ ਇਹ ਆਉਣਾ ਸਫਲ ਹੋ ਜਾਵੇ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਸਤਿਗੁਰੂ ਕਿਰਪਾ ਕਰਨ, ਸ਼ਾਮ ਦੇ ਦੀਵਾਨ 'ਚ ਫਿਰ ਹਾਜ਼ਰੀਆਂ ਭਰਾਂਗੇ। ਆਪ ਜੀ ਹਾਜ਼ਰੀਆਂ ਭਰ ਕੇ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਸਵਈਆਂ ਦੀ ਕਥਾ ਸਰਵਣ ਕਰਿਆ ਕਰੋ, ਔਰ ਗੁਰੂ ਮਹਾਰਾਜ ਕਿਰਪਾ ਕਰਨ ਬਾਣੀ ਪੜ੍ਹਿਆ ਵੀ ਕਰੋ ਥੋੜ੍ਹੀ ਥੋੜ੍ਹੀ। ਐਵੇਂ ਕਿਸੇ ਦੀ ਸੁਣੀ ਸੁਣਾਈ ਗੱਲ 'ਤੇ ਨਾ ਤਬਾਰ ਕਰੋ, ਥੋੜ੍ਹਾ 10-15 ਮਿੰਟ ਰੋਜ਼ ਦਾ ਟਾਈਮ ਗੁਰੂ ਗ੍ਰੰਥ ਸਾਹਿਬ ਦਾ ਪਾਠ, ਭਾਵੇਂ ਤੁਸੀਂ 2 ਅੰਗ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪੜ੍ਹ ਲਓ, ਉਹਦਾ ਵੀ ਤੁਹਾਨੂੰ ਬਹੁਤ ਲਾਭ ਮਿਲੇਗਾ। ਟਾਈਮ ਖਰਾਬ ਕਰਨਾ ਗੱਲਾਂ ਬਾਤਾਂ 'ਚ ਉਹਦਾ ਕੋਈ ਫਾਇਦਾ ਨਹੀਂ। ਇਤਨੇ ਬਚਨ ਪ੍ਰਵਾਨ ਕਰਨੇ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।